ਸਮਝ ਰਹੇ ਹੋ
ਸਤਿਗੁਰੂ ਕਰਨ ਮਿਹਨਤ ਪਲੇ ਪਵੇ।
ਥੋੜੀਆਂ ਟੇਪਾਂ ਬਾਕੀ ਨੇ ਹੁਣ ਤੇ 12 ਤੱਕ ਹੋ ਗਈਆਂ ਨੇ, 18 ਅਸ਼ਟਪਦੀਆਂ ਹੋ ਗਈਆਂ ਨੇ ਪੂਰੀਆਂ,
6 ਬਾਕੀ ਨੇ
ਫਿਰ ਤੇ ਕਾਪੀ ਕਰਨ ਦੀ ਹੈ। ਗੁਰਦੀਪ ਸਿੰਘ ਹੁਣਾ ਉਸ ਦਿਨ ਮੰਗੀ ਸੀ, 10 ਹੀ ਟੇਪਾਂ ਸਨ, 10 ਹੀ ਕਾਪੀ ਕੀਤੀਆਂ ਸਨ। ਉੱਥੇ ਸਮਾਗਮ ਸੀ ਪੋਠਵਾਰ ਬਰਾਦਰੀ, ਤੋ ਉੱਥੇ ਬਰਾਦਰੀ ਵਿੱਚ ਦੇ ਦਿੱਤੀ ਹੈ। ਦਾਸ ਸਿੱਖ ਸਾਹਿਬ ਲੈ ਗਏ, ਉਹਨਾਂ ਨੂੰ ਪ੍ਰੋਮਿਸ ਕੀਤਾ ਹੈ ਜਦੋਂ ਹੋ ਗਈਆਂ ਤੇ ਮਨ ਹਾਂ ਕਿੱਥੋਂ ਸ਼ੁਰੂ ਕਰਨਾ।
ਕਹੋ ਨਾਨਕ ਗੁਰ ਜਗਤ ਕਰਾਇਆ,
ਕਿਹੜੀ ਕਿਹੜੀ ਕਿਹੜੇ ਅੰਗ ਤੇ? ਅੱਛਾ, ਕਹੋ ਨਾਨਕ ਗੁਰ
ਗੁਰ ਜਗਤ ਕਰਾਇਆ, ਜਿਸ ਪਿਆ ਕਿਰਪਾਲ ਤਿਸ ਸਤ ਸੰਗ ਮਿਲਾਇਆ।
ਜਿਸ ਤੇ ਪ੍ਰਭੂ ਜੀ ਕਿਰਪਾਲੂ ਹੋ ਜਾਂਦੇ ਨੇ, ਉਸ ਨੂੰ ਗੁਰੂ ਦੀ ਸੰਗਤ ਬਖਸ਼ਦੇ ਨੇ, ਸੰਤ ਦੀ ਸੰਗਤ ਬਖਸ਼ਦੇ ਨੇ। ਤੇ ਕਹੋ ਨਾਨਕ ਗੁਰੈ, ਗੁਰੂ ਨੇ ਜਗਤ ਤਰਾਇਆ, ਇਸ ਤਰ੍ਹਾਂ ਲੋਕ ਤਰਾਏ, ਸੰਸਾਰ ਦੇ ਲੋਕ ਤਾਰੇ।
ਗੌਰੀ ਮਹਿਲਾ ਪੰਜਵਾਂ, ਗੁਰ ਕੈ ਬਚਨ ਮੋਹਿ ਪਰਮ ਗਤੀ ਪਾਈ, ਗੁਰ ਪੂਰੇ ਮੇਰੀ ਪਹਿਜ ਰਖਾਈ। ਗੁਰ ਕੈ ਬਚਨ ਧਿਆਇਓ ਮੋਹ ਨਾਉ, ਗੁਰ ਪ੍ਰਸਾਦ ਮੋਹਿ ਮਿਲਿਆ ਥਾਉ, ਬਚਨ ਮਿਟਿਆ ਮੇਰਾ ਆਪ। ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਿਆ ਤੇ ਮੇਰਾ ਵੱਡ ਪ੍ਰਤਾਪ।
ਥੋੜੀਆਂ ਤੁਕਾਂ ਰਹਿ ਗਈਆਂ ਵਿੱਚ।
ਅੱਛਾ, ਰਹਾਓ ਗੁਰ ਕੈ ਬਚਨ ਸੁਣ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਿਆ ਤੇ ਮੇਰਾ ਵੱਡ ਪ੍ਰਤਾਪ। ਗੁਰ ਕੈ ਬਚਨੀ ਮਿਟਿਆ ਮੇਰਾ ਭਰਮ, ਗੁਰ ਕੈ ਬਚਨੀ ਪੇਖਿਓ ਸਭ ਬ੍ਰਹਮ। ਗੁਰ ਕੈ ਬਚਨੀ ਕੀਨੋ ਰਾਜ ਯੋਗ, ਗੁਰ ਕੈ ਸੰਗ ਕਰਿਆ ਸਭ ਲੋਕ। ਗੁਰ ਕੈ ਬਚਨੀ ਮੇਰੇ ਕਾਰਜ ਸਿੱਧ, ਗੁਰ ਕੈ ਬਚਨੀ ਪਾਇਆ ਨੋ ਨਿਧ। ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸੀ ਕਟੀਏ ਜਮ ਕੀ ਫਾਸਾ। ਗੁਰ ਕੈ ਬਚਨੀ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰ ਕੈ ਬਚਨੀ ਮੋਹ ਪਰਮ ਗਤੀ ਪਾਈ,
ਗੁਰ ਕੈ ਬਚਨੀ ਮੋਹੇ ਪਰਮ ਗਤੀ ਪਾਈ।
ਗੁਰੂ ਦੇ ਬਚਨ ਕੀ ਹੁੰਦੇ?
ਬਚਨ ਕਹਿੰਦੇ ਨੇ ਬੋਲ। ਬਚਨ ਕੀ ਹੈ? ਬੋਲ। ਗੁਰੂ ਦੇ ਬੋਲ ਕੀ ਨੇ? ਗੁਰੂ ਦੀ ਬਾਣੀ, ਗੁਰੂ ਦੇ ਬੋਲ। ਸੋ ਜਦੋਂ ਅਸੀਂ ਕਹਿੰਦੇ ਹਾਂ ਗੁਰ ਕੈ ਬਚਨੀ, ਤੋਂ ਭਾਵ ਹੈ ਗੁਰੂ ਦੀ ਬਾਣੀ ਦੁਆਰਾ। ਆ ਨੰਨੇ ਨੂੰ ਸਿਆਰੀ ਕੀ ਦੱਸਦੀ ਹੈ? ਬਚਨਾਂ ਦੁਆਰਾ, ਬਾਣੀ ਦੁਆਰਾ, ਗੁਰੂ ਦੀ ਬਾਣੀ ਦੁਆਰਾ, ਗੁਰੂ ਦੇ ਬੋਲਾਂ ਦੁਆਰਾ। ਮੋਹੇ ਮੈਨੂੰ ਮਿਲੀ, ਮੋਹੇ ਪਾਈ, ਮੈਂ ਪਾਈ ਕੀ? ਪਰਮ ਗਤੀ। ਪਰਮ ਗਤੀ, ਪਰਮ ਉੱਚੀ ਗਤੀ ਕੀ? ਆਤਮਾ ਦੀ ਹਾਲਤ, ਆਤਮਕ ਅਵਸਥਾ। ਗੁਰੂ ਦੀ ਬਾਣੀ ਤੋਂ ਹੀ ਮੈਂ ਆਪਣੀ ਆਤਮਾ ਉੱਚੀ ਕੀਤੀ ਹੈ। ਪੰਚਮ ਪਾਤਸ਼ਾਹ ਆਖਦੇ ਗੁਰ ਕੈ ਬਚਨੀ ਮੋਹੇ ਪਰਮ ਗਤੀ ਪਾਈ। ਇਸ ਤਰ੍ਹਾਂ ਦੱਸ ਰਹੇ ਨੇ ਕਿ ਕਿਸੇ ਦੀ ਵੀ ਜਦੋਂ ਆਤਮਾ ਉੱਚੀ ਹੁੰਦੀ ਏ ਤੇ ਗੁਰੂ ਦੀ ਬਾਣੀ ਰਾਹੀਂ ਉੱਚੀ ਹੁੰਦੀ ਹੈ। ਆਤਮਾ ਉੱਚੀ ਕਰਨ ਦਾ ਜ਼ਰੀਆ ਇਹ ਹੈ। ਪਰਮ ਗਤੀ ਕਾਹਦੇ ਨਾਲ ਹੁੰਦੀ ਹੈ? ਗੁਰੂ ਦੇ ਬੋਲਾਂ ਨਾਲ, ਗੁਰੂ ਦੇ ਬਚਨਾਂ ਨਾਲ, ਗੁਰੂ ਦੀ ਬਾਣੀ ਨਾਲ। ਪਰਮ ਗਤੀ ਕਹਿੰਦੇ ਨੇ ਆਤਮਾ ਦੀ ਉਚਾਈ। ਆਤਮਾ ਉੱਚੀ ਉੱਠਦੀ ਹੈ ਗੁਰੂ ਦੀ ਬਾਣੀ ਸੁਣ। ਗੁਰ ਕੈ ਬਚਨੀ ਮੋਹੇ ਪਰਮ ਗਤੀ ਪਾਈ।
ਗੁਰਪੁਰ ਮੇਰੀ ਪੈਜ ਰਖਾਈ,
ਗੁਰਪੁਰ ਮੇਰੀ ਪੈਜ ਰਖਾਈ। ਪੈਜ ਕਿਸ ਨੂੰ ਕਹਿੰਦੇ ਨੇ?
ਇੱਜ਼ਤ।
ਇਸ ਤਰ੍ਹਾਂ ਗੁਰੂ ਨੇ ਮੇਰੀ ਇੱਜ਼ਤ ਰੱਖੀ ਹੈ, ਪੈਜ ਰਖਾਈ, ਇੱਜ਼ਤ ਬਣਾਈ। ਉੱਚੀ ਆਤਮਾ ਵਾਲੇ ਨੂੰ ਇੱਜ਼ਤ ਮਿਲਦੀ ਹੈ। ਭਗਤਾਂ ਨੂੰ, ਸੰਤਾਂ ਨੂੰ, ਸਾਧੂਆਂ ਨੂੰ ਜਿਹੜੇ ਜੁੜ ਜਾਂਦੇ ਨੇ ਪ੍ਰਭੂ ਨਾਲ, ਉਹਨਾਂ ਨੂੰ ਇੱਜ਼ਤ ਮਿਲਦੀ ਹੈ। ਕਹਿੰਦੇ ਨੇ ਜੋ ਮੈਨੂੰ ਇੱਜ਼ਤ ਮਿਲ ਰਹੀ ਹੈ ਉਹ ਇਸ ਕਰਕੇ ਮਿਲ ਰਹੀ ਹੈ ਕਿਉਂਕਿ ਮੈਂ ਗੁਰੂ ਦੇ ਬਚਨਾਂ ਦੁਆਰਾ ਆਪਣੀ ਆਤਮਾ ਉੱਚੀ ਇਸ ਕਰਕੇ ਇੱਜ਼ਤ।
ਰਹਾਓ ਗੁਰ ਕੇ ਬਚਨੀ ਸੁਣ ਰਸਨ, ਸੋਰੀ, ਗੁਰ ਕੇ ਬਚਨੀ ਧਿਆਇਓ ਮੋਹ ਨਾਉ,
ਗੁਰ ਕੇ ਬਚਨੀ
ਧਿਆਇਓ ਮੋਹੇ ਨਾਉ।
ਗੁਰੂ ਦੀ ਬਾਣੀ ਜਪ ਜਪ ਕੇ ਮੈਂ ਪਰਮੇਸ਼ਰ ਦਾ ਨਾਮ ਚੇਤੇ ਕੀਤਾ। ਗੁਰੂ ਦੀ ਬਾਣੀ ਰਾਹੀਂ ਨਾਮ ਜਪਿਆ ਜਾਂਦਾ ਹੈ। ਹੁਣ ਇੱਥੇ ਵੀ ਗੱਲ ਸਪਸ਼ਟ ਹੋ ਜਾ, ਆਖੀਦਾ ਨਾ ਨਾਮ, ਨਾਮ ਕੀ ਹੈ? ਹੋ ਗਿਆ ਗੁਰੂ ਦੇ ਬਚਨ ਹੀ ਨਾਮ। ਗੁਰ ਕੈ ਬਚਨੀ, ਗੁਰੂ ਦੇ ਬਚਨ ਪੜਨ ਨਾਲ, ਗੁਰੂ ਦੀ ਬਾਣੀ ਪੜਨ ਨਾਲ ਨਾਮ ਜਪਿਆ ਜਾਂਦਾ। ਧਿਆਇਓ ਨਾਮ, ਨਾਮ ਸਿਮਰਨ ਹੋ ਗਿਆ। ਬੰਦੇ ਸ਼ੰਕਾ ਕਰਦੇ ਨਾ, ਬਾਣੀ ਤੋਂ ਸਿਵਾ ਕੁਛ ਜਪਣਾ ਪਵੇਗਾ, ਉਸਨੂੰ ਨਾਮ ਆਖਦੇ। ਕਹਿੰਦੇ ਨੇ ਗੁਰੂ ਦੇ ਬਚਨ ਹੀ ਨਾਮ। ਗੁਰੂ ਦੇ ਬਚਨਾਂ ਦੁਆਰਾ ਨਾਮ ਧਿਆਇਆ ਜਾਂਦਾ ਹੈ। ਧਿਆਉਣਾ ਕੀ ਹੈ? ਬਾਰ ਬਾਰ ਰਿਪੀਟ ਕਰਨਾ, ਧਿਆਉਣਾ। ਤੋ ਨਾਮ ਇੱਥੇ ਹੀ ਹੈ, ਗੁਰੂ ਦੇ ਬਚਨਾਂ ਵਿੱਚ, ਗੁਰੂ ਦੀ ਬਾਣੀ ਵਿੱਚ। ਇਹਦੇ ਤੁੱਕ ਨੋਟ ਕਰ ਲਓ ਜਿਹੜੇ ਪਾਲਦੇ ਨੇ ਨਾ, ਕਿ ਨਾਮ ਕੋਈ ਵੱਖਰੀ ਚੀਜ਼ ਹੈ ਬਾਣੀ ਤੋਂ। ਉਹ ਕੰਨ ਚ ਦਿੱਤਾ ਜਾਏ ਤੇ ਫਿਰ ਬੰਦਾ ਤਰੇਗਾ। ਤੋ ਆ ਤੁੱਕ ਉਹਨਾਂ ਨੂੰ ਸੁਣਾ ਜੋ ਮਰਜ਼ੀ ਕਰਨ, ਲੇਕਿਨ ਆ ਤੁੱਕ ਕਿੰਨੀ ਸਾਫ਼ ਹੈ। ਤੋ ਦੇਖੋ ਗੁਰ ਕੈ ਬਚਨੀ, ਗੁਰੂ ਦੇ ਬਚਨ ਕੀ ਨੇ? ਗੁਰੂ ਦੀ ਬਾਣੀ, ਗੁਰੂ ਦੀ ਬਾਣੀ ਦੁਆਰਾ ਧਿਆਈਐ ਮੋਹੇ ਨਾਉ। ਪੰਚਮ ਪਾਤਸ਼ਾਹ ਕਹਿੰਦੇ ਨੇ ਮੇਰੇ ਤਾਂ ਨਾਮ ਹੋਈ ਹੈ। ਨਾਮ ਧਿਆਉਣਾ, ਨਾਮ ਸਿਮਰਨਾ, ਗੁਰੂ ਦੇ ਬਚਨ ਪੜ ਲੈਣੇ, ਆ ਜੋ ਬਾਣੀ ਹੈ ਇਹੀ ਨਾਮ ਹੈ।
ਗੁਰ ਪ੍ਰਸਾਦੀ ਮੋਹੇ ਮਿਲਿਆ ਥਾਂ,
ਗੁਰ ਪ੍ਰਸਾਦੀ ਮੋਹੇ ਮਿਲਿਆ ਥਾਂ। ਥਾਂ ਕਿਸ ਨੂੰ ਕਹਿੰਦੇ ਨੇ? ਟਿਕਾਣਾ। ਤੇ ਬੰਦਾ ਕਿੱਥੇ ਟਿਕਾਣਾ ਪਾਲਦਾ? ਪ੍ਰਭੂ ਚਰਨਾਂ ਵਿੱਚ ਟਿਕਾਣਾ ਕਹੀਦਾ ਨਾ, ਇਹ ਵੀ ਫਰੇਜ਼ ਹੈ। ਪ੍ਰਭੂ ਚਰਨਾਂ ਵਿੱਚ ਟਿਕਾਣਾ, ਇਹ ਇਡੀਓਮੈਟਿਕ ਫਰੇਜ਼ ਹੈ। ਕੀ ਹੁੰਦਾ ਪ੍ਰਭੂ ਚਰਨਾਂ ਵਿਚ ਟਿਕਾਣਾ। ਮੇਰੀ ਸੁਰਤ ਜੁੜੀ ਹੈ ਪ੍ਰਭੂ ਨਾਲ ਤੇ ਮੇਰਾ ਟਿਕਾਣਾ ਪ੍ਰਭੂ ਵਿਚ, ਜੇ ਸੁਰਤ ਨਹੀਂ ਜੁੜੀ ਤੇ ਮੇਰਾ ਟਿਕਾਣਾ ਕੋਈ। ਤੇ ਪ੍ਰਭੂ ਚਰਨਾਂ ਵਿਚ ਟਿਕਾਣਾ ਕੀ ਹੈ? ਪ੍ਰਭੂ ਦੇ ਚਰਨ ਤੇ ਕੋਈ ਹੈ ਨੀ, ਕੋਈ ਸਰੀਰ ਕੋਈ ਨੀ। ਸਰੀਰ ਹੋਵੇ ਤੇ ਚਰਨ ਹੋਣ ਨਾ, ਜਦੋਂ ਕਹੀਦਾ ਆ ਸਾਰੇ ਹੀ ਸਰੀਰ ਉਸੇ ਦੇ ਸਰੀਰ ਨੇ, ਸਾਰਿਆਂ ਦੇ ਚਰਨਾਂ ਚ ਸੁਰਤ ਜੋੜ ਲਓ। ਤੇ ਭਾਵ ਕੀ ਹੈ? ਉਸਦੇ ਚਰਨ ਹੀ ਪ੍ਰਭੂ ਦੇ ਨਾਮ ਵਿਚ ਸੁਰਤ ਜੋੜ ਲੈਣੀ, ਤਾਂ ਪ੍ਰਭੂ ਚਰਨਾਂ ਵਿਚ ਟਿਕਾਣਾ ਬਣ ਗਿਆ, ਉੱਥੇ ਟਿਕਾਣਾ ਮਿਲ ਗਿਆ। ਜੇ ਸੁਰਤ ਉੱਥੇ ਹੈ ਤੇ ਟਿਕਾਣਾ ਤੁਹਾਡਾ ਉੱਥੇ ਹੈ, ਟਿਕਾਣਾ ਸੁਰਤ ਕਰਕੇ ਹੋਣਾ ਹੈ। ਕਹਿੰਦੇ ਨੇ
ਗੁਰਪ੍ਰਸਾਦੀ ਮਿਲਿਆ ਥਾਂ,
ਗੁਰਪ੍ਰਸਾਦੀ ਮੋਹੇ ਮਿਲਿਆ ਥਾਂ, ਗੁਰੂ ਦੀ ਕਿਰਪਾ ਨਾਲ ਮੈਨੂੰ ਇਹ ਟਿਕਾਣਾ ਲੱਭਾ ਹੈ। ਕਿੱਥੇ ਟਿਕਾਣਾ ਲੱਭਾ ਹੈ? ਪ੍ਰਭੂ ਜੀ ਦੇ ਚਰਨਾਂ ਵਿਚ ਜੋ ਟਿਕਾਣਾ ਹੈ ਨਾ, ਉੱਥੇ ਸੁਰਤ ਜੋੜਨੀ। ਉਹ ਸਦਾ ਦਾ ਟਿਕਾਣਾ ਮੇਰੀ ਸੁਰਤ ਦਾ ਗੁਰੂ ਦੀ ਕਿਰਪਾ ਨਾਲ, ਭਾਵ ਗੁਰੂ ਦੀ ਕਿਰਪਾ ਨਾਲ ਸੁਰਤ ਜੁੜਨ ਲੱਗੀ ਆ। ਗੁਰੂ ਦੀ ਕਿਰਪਾ ਦੁਆਰਾ ਸੁਰਤ ਜੁੜਨ ਲੱਗੀ ਹੈ ਪਰਮੇਸ਼ਰ ਨਾਲ।
ਰਹਾਉ ਗੁਰਕੇ ਬਚਨੀ ਸੁਣ ਰਸਨ ਵਖਾਣੀ,
ਗੁਰਕੇ ਬਚਨੀ ਸੁਣ ਰਸਨ ਵਖਾਣ। ਤੋ ਗੁਰੂ ਦੇ ਬਚਨ ਨੇ ਗੁਰੂ ਦਾ ਉਪਦੇਸ਼, ਗੁਰੂ ਦੇ ਉਪਦੇਸ਼ ਰਾਹੀ ਨਾਮ ਬਾਣੀ ਸੁਣਨੀ, ਗੁਰੂ ਦੇ ਉਪਦੇਸ਼ ਰਾਹੀਂ ਨਾਮ ਬਾਣੀ ਸੁਣਨੀ, ਸੁਣੀ ਸੁਣਨੀ ਅਣਾਣੇ ਨੂੰ ਸਿਆਰੀ ਸੁਣਨੀ, ਤੇ ਗੁਰੂ ਦੇ ਉਪਦੇਸ਼ ਦੁਆਰਾ ਜ਼ਬਾਨ ਨਾਲ ਉਚਾਰਨੀ, ਵਖਾਣੀ ਉਚਾਰਨੀ। ਤੋ ਕਹਿੰਦੇ ਨੇ ਗੁਰੂ ਦੇ ਉਪਦੇਸ਼ ਰਾਹੀ ਮੈਂ ਨਾਮ ਬਾਣੀ ਕੰਨਾਂ ਨਾਲ ਸੁਣਦਾ, ਗੁਰੂ ਦਾ ਉਪਦੇਸ਼ ਪਾ ਕੇ ਮੈਂ ਜ਼ੁਬਾਨ ਨਾਲ ਨਾਮ ਉਚਾਰਦਾ।
ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ,
ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਹੁਣ ਜੇ ਤੇ ਤੁਸੀਂ ਨਾ ਸਿੱਧੇ ਅਰਥ ਕਰੋਗੇ, ਕਹਿ ਦਿਓਗੇ ਜੀ ਬੋਲ ਮਿੱਠੇ ਹੋ ਗਏ, ਪਰ ਇਹ ਪੂਰੇ ਅਰਥ ਨਾ ਹੋਣ। ਅੰਮ੍ਰਿਤ ਕਿਸ ਨੂੰ ਆਖੀਦਾ? ਨਹੀਂ ਉਹ ਤੇ ਫਿਰ ਦੂਰ ਜਾ। ਹਾਂ ਆ ਗੱਲ ਆਈ, ਅੰਮ੍ਰਿਤ ਕਿਸ ਨੂੰ ਆਖੀਦਾ? ਜੋ ਆਤਮਾ ਜਗਾ ਦੇਵੇ। ਅੰਮ੍ਰਿਤ ਕੀ ਹੁੰਦਾ? ਜੋ ਆਤਮਾ ਨੂੰ ਜਗਾ ਦੇਵੇ ਉਸ ਨੂੰ ਆਖੀਦਾ ਅੰਮ੍ਰਿਤ। ਤੂੰ ਕਹਿੰਦੇ ਨੇ ਮੇਰੀ ਬਾਣੀ ਅੰਮ੍ਰਿਤ ਹੋ ਗਈ ਹੈ, ਭਾਵ ਮੇਰੇ ਬੋਲ ਹੁਣ ਦੂਜਿਆਂ ਦੀ ਆਤਮਾ ਜਗਾਉਣ ਲੱਗ ਪਏ। ਗੁਰੂ ਦੀ ਕਿਰਪਾ ਨਾਲ ਮੇਰੇ ਬਚਨ ਐਸੇ ਹੋ ਗਏ ਨੇ ਹੁਣ ਕਿ ਦੂਜਿਆਂ ਦੀ ਆਤਮਾ ਨੂੰ ਜਗਾਉਣ। ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਮੈਂ ਪਾਈ ਤੇ ਹੁਣ ਮੇਰੇ ਬੋਲਾਂ ਚ ਵੀ ਅਸਰ ਆ ਗਿਆ ਹੈ, ਮੇਰੇ ਬੋਲ ਵੀ ਅੰਮ੍ਰਿਤ ਹੋ ਗਏ ਨੇ, ਭਾਵ ਮੇਰੇ ਬੋਲ ਹੁਣ ਦੂਜਿਆਂ ਨੂੰ ਜਗਾ ਰਹੇ। ਗੁਰੂ ਨੇ ਪਹਿਲਾਂ ਮੇਰੇ ਤੇ ਕੀਤੀ ਕਿਰਪਾ, ਮੈਂ ਜਾਗ ਪਿਆ, ਹੁਣ ਮੇਰੇ ਬੋਲਾਂ ਚ ਵੀ ਸਤਿਆ ਆ ਗਈ ਹੈ। ਕਹਿੰਦੇ ਨੇ ਮੈਂ ਦੂਜਿਆਂ ਨੂੰ ਜਗਾ ਰਿਹਾ, ਉਸੇ ਗੁਰੂ ਦੀ ਕਿਰਪਾ ਦੁਆਰਾ ਹੁਣ ਮੈਂ ਦੂਜਿਆਂ ਨੂੰ ਜਗਾ ਰਿਹਾ। ਪੰਚਮ ਪਾਤਸ਼ਾਹ ਆਖ ਰਹੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਅੰਮ੍ਰਿਤ ਬਾਣੀ ਸੀ, ਆਤਮਾਵਾਂ ਨੂੰ ਜਗਾਉਂਦੀ ਸੀ, ਉਹਨਾਂ ਦੀ ਮੇਰੇ ਤੇ ਕਿਰਪਾ ਹੋਈ, ਹੁਣ ਮੇਰੀ ਬਾਣੀ ਵੀ ਦੂਜਿਆਂ ਨੂੰ ਜਗਾ ਰਹੀ, ਮੇਰੀ ਬਾਣੀ ਵੀ ਅੰਮ੍ਰਿਤ ਹੋ ਗਈ ਹੈ, ਦੂਜਿਆਂ ਨੂੰ ਜਗਾ ਰਹੀ। ਹੁਣ ਉਂਝ ਤੁਸੀਂ ਅਰਥ ਕਰ ਲਓ ਤੇ ਮੇਰੇ ਬੋਲ ਮਿੱਠੇ ਹੋ ਗਏ ਨੇ। ਕੋਈ ਹੁਣ ਇਸ ਨਾਲ ਕੰਪੇਅਰ ਕਰੋ, ਉਹ ਤੱਤ ਵਾਲੀ ਗੱਲ ਨਾ ਲੱਭੀ ਮਿੱਠੇ ਬੋਲਾਂ ਚ। ਜਿਹੜਾ ਬਿਲਕੁਲ ਰੱਬ ਨੂੰ ਮੰਨਦਾ ਨਹੀਂ ਉਹ ਵੀ ਮਿੱਠੇ ਬੋਲ ਬੋਲ ਸਕਦਾ। ਮੈਂ ਬੜੇ ਦੇਖੇ ਨੇ ਮਿੱਠੇ ਬੋਲ ਬੋਲਦੇ, ਬੜੀ ਜ਼ੁਬਾਨ ਮਿੱਠੀ ਹੁੰਦੀ, ਅੰਦਰੋਂ ਛੁਰੀ ਚਲਾਉਂਦੇ ਹੁੰਦੇ।
ਤਾਂ ਲੈਬੋਰੇਸ਼ਨ ਹੋ ਗਈ ਨਾ ਜੀ ਇਹਦੀ, ਮੇਰੀ ਬਾਣੀ ਇੰਨੀ ਮਿੱਠੀ ਹੋ ਗਈ ਕਿ ਦੂਜਿਆਂ ਦੀ ਆਤਮਾ ਨੂੰ ਜਗਾ ਦਿੰਦੀ ਹੈ। ਪਰ ਅਰਥਾਂ ਇਸ ਲਈ ਇਹੀ ਕਰਾਂਗੇ ਨਾ, ਮੇਰੀ ਬਾਣੀ ਵੀ ਅੰਮ੍ਰਿਤ ਮਈ ਹੋ ਗਈ, ਮਤਲਬ ਇਹੀ ਹੋਇਆ ਨਾ,
ਅੰਮ੍ਰਿਤ ਮਈ ਭਾਵ ਜਾਗ ਪਈ, ਮੇਰੇ ਬੋਲਾਂ ਚ ਵੀ ਜਾਗ ਆ ਗਈ ਹੈ ਜਿਹੜੀ ਦੂਜਿਆਂ ਨੂੰ ਜਗਾ ਰਹੇ। ਪਹਿਲਾਂ ਤੇ ਗੁਰੂ ਦੇ ਬੋਲਾਂ ਵਿਚ ਜਾਗ ਸੀ ਜਿਸਨੇ ਮੈਨੂੰ ਜਗਾਇਆ, ਹੁਣ ਮੇਰੇ ਬੋਲਾਂ ਚ ਜਾਗ ਆ ਗਈ ਹੈ ਜਿਹੜੀ ਦੂਜਿਆਂ ਨੂੰ ਜਗਾ ਰਹੀ।
ਗੁਰਕੇ ਬਚਨੀ ਮਿਟਿਆ ਮੇਰਾ ਆਪ,
ਗੁਰਕੇ ਬਚਨੀ ਮਿਟਿਆ ਮੇਰਾ ਆਪ। ਆਪ ਕਿਸ ਨੂੰ ਕਹਿੰਦੇ ਨੇ? ਹੰਕਾਰ ਨੂੰ, ਆਪਾ ਭਾਵ ਹੰਕਾਰ। ਗੁਰੂ ਦੀ ਬਾਣੀ ਦੁਆਰਾ ਮੇਰਾ ਹੰਕਾਰ ਦੂਰ ਹੋਇਆ।
ਗੁਰਕੀ ਦਇਆ ਤੇ ਮੇਰਾ ਵੱਡ ਪ੍ਰਤਾਪ,
ਗੁਰਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਵੱਡ ਪ੍ਰਤਾਪ ਕੀ ਹੈ? ਬੜੀ ਮਹਿਮਾ, ਨਾਮਣਾ, ਬੜੀ ਮਹਿਮਾ ਹੋਈ ਮੇਰੀ, ਬੜਾ ਨਾਮਣਾ ਉੱਚਾ ਹੋ ਗਿਆ, ਬੜੀ ਇੱਜ਼ਤ ਮਿਲੀ ਗੁਰੂ ਦੀ ਬਾਣੀ ਕਰਕੇ, ਮੈਨੂੰ ਬੜੀ ਇੱਜ਼ਤ ਮਿਲੀ।
ਗੁਰਕੈ ਬਚਨੀ ਮਿਟਿਆ ਮੇਰਾ ਭਰਮ,
ਗੁਰਕੈ ਬਚਨੀ ਮਿਟਿਆ ਮੇਰਾ ਭਰਮ। ਭਰਮ ਕੀ ਹੈ? ਕੀ ਹੈ ਵੱਡਾ ਭਰਮ? ਮੇਰ ਤੇਰ ਨੂੰ ਬਾਣੀ ਨੇ ਵੱਡਾ ਭਰਮ ਆਖਿਆ, ਦੁਐਸ਼ ਦੁਚਿੱਤਾ ਭਰਮ, ਮੇਰ ਤੇਰ, ਇਹ ਵੱਡਾ, ਕੁਛ ਮੇਰਾ ਹੈ ਕੁਛ ਤੇਰਾ ਹੈ। ਜਦੋਂ ਬੰਦੇ ਦਾ ਭਰਮ ਟੁੱਟਦਾ ਹੈ, ਪਤਾ ਲੱਗਦਾ ਨਾ ਕੁਛ ਮੇਰਾ ਹੈ ਨਾ ਕੁਛ ਕਿਸੇ ਦਾ ਹੈ, ਸਭ ਕੁਛ ਪਰਮੇਸ਼ਰ ਦਾ ਹੈ, ਲੀਲਾ ਹੈ, ਸਭ ਕੁਛ ਉਸੇ ਦਾ ਬਖਸ਼ਿਆ ਹੈ। ਵੱਡਾ ਭਰਮ ਇਹ ਹੈ ਮੇਰ ਤੇਰ ਦਾ, ਦੁਐਸ਼ ਦਾ, ਮੈਂ ਦੂਸਰਿਆਂ ਨਾਲੋਂ ਵੱਖਰਾ ਭਰਮ ਹੈ। ਜਦੋਂ ਭਰਮ ਟੁੱਟਦਾ ਹੈ, ਇੱਕ ਪਿਤਾ ਇੱਕ ਕਸਕੇ ਹਮ ਬਾਰ, ਤੂੰ ਸਾਂਝਾ ਸਾਹਿਬ ਆਪ ਹਮਾਰ। ਭਰਮ ਟੁੱਟਦੇ ਨੇ ਤੋ ਏਕਤਾ ਦਾ ਪਤਾ, ਜਿੰਨਾ ਚਿਰ ਭਰਮ ਨੇ ਉਹਨਾਂ ਚਿਰ ਦੋ ਵੱਖਰੇ ਵੱਖਰੇ, ਮੈਂ ਵੀ ਹਾਂ ਤੁਸੀਂ ਵੀ ਹੋ, ਮੇਰ ਵੀ ਹੈ ਮੇਰਾ ਵੀ ਹੈ ਇਹਦਾ ਵੀ। ਤੋ ਸਾਰਿਆਂ ਨਾਲੋਂ ਵੱਡਾ ਭਰਮ ਇਹੀ ਹੈ, ਜਿੱਥੇ ਮੇਰ ਤੇਰ ਹੈ ਉੱਥੇ ਦੂਰੀ ਹੈ। ਕੋਈ ਹਿੰਦੂ ਹੈ, ਕੋਈ ਮੁਸਲਮਾਨ ਬਣ ਗਿਆ, ਫਿਰ ਕੋਈ ਸਿੱਖ ਬਣ ਗਿਆ, ਮੇਰ ਤੇਰੀ ਹੈ, ਇਹ ਵੀ ਸੈਗਰੀਗੇਸ਼ਨ ਹੀ। ਉਹ ਬੰਦਾ ਕਹਿ ਨਹੀਂ ਸਕਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਕਿਵੇਂ ਆਖੇਗਾ? ਉਹ ਆਖੇਗਾ ਤੇਰਾ ਬਾਪ ਵੱਖਰਾ ਮੇਰਾ ਬਾਪ ਵੱਖਰਾ, ਕਿਵੇਂ ਇੱਕ ਹੋ ਸਕਦੇ ਹਾਂ ਅਸੀਂ ਬਰਾਬਰਾ? ਕਿਵੇਂ ਤੂੰ ਤੰਗ ਦਾਰੇ ਤੇ ਟੁੱਟਦੇ ਨੇ, ਟੁੱਟਣਗੇ ਨਹੀਂ ਤੇ ਜਾਣ ਨਹੀਂ ਸਕਦਾ ਪਰਮੇਸ਼ਰ। ਫਿਰ ਪਰਮੇਸ਼ਰ ਨਾ ਹਿੰਦੂ ਹੈ ਨਾ ਮੁਸਲਮਾਨ ਹੈ ਨਾ ਸਿੱਖ ਹੈ ਨਾ ਈਸਾਈ ਹੈ, ਇਹ ਤੇ ਸਾਡੇ ਪਹੁੰਚਣ ਲਈ ਉਪਦੇਸ਼ ਸਨ। ਲੇਕਿਨ ਉਹ ਉਪਦੇਸ਼ ਨੂੰ ਜੇ ਕੋਈ ਤੰਗ ਦਾਇਰੇ ਬਣਾ ਲਏ, ਉਸਦਾ ਉਲਟੀ ਬਣਾ ਲਏ, ਇਹ ਬੜਾ ਗਲਤ ਕੰਮ ਹੈ।
ਗੁਰਕੈ ਬਚਨੀ ਪੇਖਿਓ ਸਭ ਬ੍ਰਹਮ,
ਗੁਰਕੈ ਬਚਨੀ ਪੇਖਿਓ ਸਭ ਬ੍ਰਹਮ, ਸਭ ਸਭਨਾ ਵਿਚ ਬ੍ਰਹਮ ਪਰਮਾਤਮਾ। ਗੁਰੂ ਦੀ ਬਾਣੀ ਰਾਹੀਂ ਇੱਕ ਪਰਮਾਤਮਾ ਨੂੰ ਸਾਰਿਆਂ ਵਿਚ ਤੱਕਣ ਦੀ ਜਾਚ ਆਈ। ਗੁਰੂ ਦੀ ਬਾਣੀ ਰਾਹੀਂ ਭਰਮ ਟੁੱਟਿਆ ਤੇ ਸਾਰਿਆਂ ਵਿਚ ਇੱਕ ਪਰਮਾਤਮਾ ਨੂੰ ਤੱਕਣ ਦੀ ਜਾਚ ਆ ਗਈ। ਤੋ ਭਰਮ ਦਾ ਮਤਲਬ ਆ ਗਿਆ ਕਿ ਤੁਹਾਨੂੰ ਮੈਂ ਦੱਸਿਆ ਸੀ ਭਰਮ ਕੀ ਹੈ ਵੱਡ। ਤੋ ਇੱਥੇ ਸਤਿਗੁਰਾਂ ਆਪ ਹੀ ਦੱਸ ਦਿੱਤਾ ਕੀ ਹੈ ਭਰਮ। ਇੱਕ ਵੇਖਣ ਦੀ ਜਾਚ ਆ ਗਈ, ਇੱਕ ਪਰਮਾਤਮਾ ਸਭਨਾ ਚ ਵੇਖਣ ਦੀ ਜਾਚ ਆ ਗਈ ਗੁਰੂ ਬਾਣੀ ਦੁਆਰਾ। ਤੋ ਭਰਮ ਟੁੱਟ ਗਿਆ। ਤੋ ਚੇਤੇ ਰੱਖਣਾ ਹੁਣ ਕਿ ਭਰਮ ਕੀ ਹੈ, ਕਿਸ ਨੂੰ ਆਖਦੇ ਨੇ ਭਰਮ? ਦਵੈਸ਼ ਹੈ, ਭਰਮ ਦੁਚਿੱਤਾਪਣ ਹੈ, ਭਰਮ ਮੇਰ ਦੇ। ਗੁਰ ਕੀ ਬਚਨੀ ਭਰਮ ਟੁੱਟਦਾ ਹੈ ਤੇ ਗੁਰ ਕੀ ਬਚਨੀ ਸਾਰਿਆਂ ਵਿਚ ਇੱਕ ਬ੍ਰਹਮ ਦਿਸਦਾ। ਵੇਖਿਓ ਵੇਖਿਆ ਸਭ ਸਾਰਿਆਂ ਵਿਚ ਬ੍ਰਹਮ ਇੱਕ ਪਰਮਾਤਮਾ। ਜਦੋਂ ਗੁਰੂ ਦੀ ਬਾਣੀ ਸਮਝੀ ਤੋ ਪਤਾ ਚੱਲਿਆ ਕਿ ਸਭਨਾ ਵਿਚ ਇੱਕ ਪਰਮਾਤਮਾ, ਗੁਰੂ ਦੀ ਬਾਣੀ ਰਾਹੀਂ ਇੱਕ ਪਰਮਾਤਮਾ ਦਿਸਿਆ ਸਭਨਾ। ਹਾਂਜੀ,
ਗੁਰ ਕੇ ਬਚਨੀ ਕਿਨੋ ਰਾਜ ਯੋਗ।
ਤੋ ਰਾਜ ਯੋਗ ਕੀ ਹੈ? ਗ੍ਰਸਤੀ ਵਿਚ ਰਹਿੰਦਿਆਂ ਪਰਮੇਸ਼ਰ ਦੀ ਪ੍ਰਾਪਤੀ। ਇਸ ਰਾਹ ਦਾ ਵੀ ਗੁਰੂ ਦੀ ਬਾਣੀ ਤੋਂ ਪਤਾ ਲੱਗਾ। ਰਾਜ ਯੋਗ ਇਹ ਵੀ ਇੱਕ ਰਾਹ ਹੈ ਪਰਮੇਸ਼ਰ ਨੂੰ ਪਾਉਣ ਦਾ, ਇਸ ਦਾ ਵੀ ਪਤਾ ਬਾਣੀ ਚੋਂ ਹੀ ਲੱਗਾ। ਰਾਜ ਯੋਗ ਵੀ ਇੱਕ ਪ੍ਰਾਪਤੀ ਦਾ ਰਾਹ ਹੈ, ਇਸ ਗੱਲ ਦਾ ਵੀ ਪਤਾ ਗੁਰੂ ਦੀ ਬਾਣੀ ਚੋਂ ਹੀ ਲੱਗਾ। ਇਹ ਗ੍ਰਸਤੀ ਹੁੰਦਿਆਂ ਵੀ ਪਰਮੇਸ਼ਰ ਪਾਇਆ ਜਾ ਸਕੀਦਾ ਹੈ, ਇਹ ਵੀ ਮੈਨੂੰ ਗੁਰੂ ਦੀ ਬਾਣੀ ਚੋਂ ਹੀ ਪਤਾ ਲੱਗਾ।
ਗੁਰ ਕੇ ਸੰਗ ਤਰਿਆ ਸਭ ਲੋਕ,
ਗੁਰ ਕੈ ਸੰਗ ਤਰਿਆ ਸਭ ਲੋਕ, ਸਭ ਲੋਕ ਸਾਰਾ ਜਗ। ਗੁਰੂ ਦੇ ਬਚਨਾਂ ਦੁਆਰਾ ਸਾਰਾ ਜਗਤ ਤਰ ਜਾ, ਸਾਰੇ ਸੰਸਾਰ ਦਾ ਪਾਰ ਉਤਾਰਾ ਹੋ ਸਕਾ।
ਗੁਰ ਕੈ ਬਚਨੀ ਮੇਰੇ ਕਾਰਜ ਸਿੱਧ,
ਗੁਰ ਕੈ ਬਚਨੀ ਮੇਰੇ ਕਾਰਜ ਸਿੱਧ। ਕਾਰਜ ਸਿੱਧ ਹੋਣੇ, ਸਫਲੇ ਹੋਣੇ, ਸਿਰੇ ਚੜ੍ਹਨੇ। ਕੋਈ ਗੁਰੂ ਦੀ ਬਾਣੀ ਵਿਸ਼ਵਾਸ ਨਾਲ ਜੁੜ ਜਾਏ ਗੁਰੂ ਦੀ ਬਾਣੀ ਨਾਲ, ਤੇ ਕਹਿੰਦੇ ਨੇ ਗੁਰੂ ਦੀ ਬਾਣੀ ਨਾਲ ਹੀ ਕਾਰਜ ਸਿੱਧ ਹੋਣ ਲੱਗ ਪਏ, ਸਫਲੇ ਹੋਣ ਲੱਗ ਪਏ ਕਾਰਜ। ਭਾਵ ਜੋ ਇੱਛੋ ਇੱਛਾਵਾਂ ਪੂਰੀਆਂ। ਇੱਛੋ ਇਹ ਨਹੀਂ ਕਿ ਜੋ ਮਰਜ਼ੀ ਪੈੜ ਚਲਾਓ ਉਹ ਵੀ ਪੂਰੀ ਹੋ ਜਾਏ। ਭਾਵ ਜਾਇਜ਼ ਖਾਹਿਸ਼ਾਂ ਬੰਦੇ ਦੀ ਪੂਰੀਆਂ। ਕਾਰਜ ਸਿੱਧ ਸਫਲੇ ਪਰਮਾਤਮਾ ਕਰਦਾ ਜਾਏ। ਭਗਤ ਦੀ ਨਾਜਾਇਜ਼ ਇੱਛਾ ਹੋ ਹੀ ਨਹੀਂ ਸਕਦੀ, ਉਹ ਭਗਤਾ ਅਖਵਾਈ ਨਹੀਂ ਸਕਦਾ, ਜਾਇਜ਼ ਹੀ ਹੋਏਗੀ। ਤੇ ਜਾਇਜ਼ ਉਹਨੂੰ ਮੰਗਣੀ ਵੀ ਨਹੀਂ ਪੈਂਦੀ, ਉਹ ਆਪੇ ਹੋ ਜਾਂਦੇ। ਕਾਰਜ ਸਿੱਧ ਹੁੰਦੇ ਹੀ ਜਾਂਦੇ ਨੇ ਉਸਦੇ, ਉਹ ਮਾਲਕ ਕਰਨ।
ਗੁਰ ਕੇ ਬਚਨੀ ਪਾਇਆ ਨੋ ਨਿਧ,
ਗੁਰ ਕੇ ਬਚਨੀ ਪਾਇਆ ਨੋ ਨਿਧ। ਨਿਧ ਕਹਿੰਦੇ ਨੇ ਖਜ਼ਾਨਾ। ਕਿਹੜਾ ਖਜ਼ਾਨਾ? ਨਾਮ ਰੂਪੀ ਖਜ਼ਾਨਾ। ਨਾਮ ਰੂਪੀ ਖਜ਼ਾਨਾ ਗੁਰੂ ਦੇ ਬਚਨਾਂ ਤੋਂ ਹੀ ਮਿਲਿਆ, ਗੁਰੂ ਦੀ ਬਾਣੀ ਚੋਂ ਹੀ ਨਾਮ ਖਜ਼ਾਨਾ ਲੱਭਾ।
ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ,
ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ। ਆਸਾ ਕੀ ਹੈ? ਤਾਂ ਜਿਸ ਜਿਸ ਮਨੁੱਖ ਨੇ ਗੁਰੂ ਤੇ ਆਸ ਟਿਕਾਈ, ਗੁਰੂ ਦੀ ਟਾਂਗ ਰੱਖੀ, ਤਿਸ ਕੀ ਕਟੀਏ ਜਮ ਕੀ ਫਾਸਾ।
ਕਟੀਏ ਜਮ ਕੀ ਫਾਸਾ,
ਉਹਦੀ ਜਮਾਂ ਦੀ ਫਾਹੀ ਕੱਟੀ ਗਈ। ਜਮ ਕੀ ਨੇ? ਇਸ ਨੂੰ ਆਖੀ ਦਾ ਜਮ, ਕਿਉਂ ਦੁੱਖ ਆਖੀ ਦਾ ਜਮ? ਜਮ ਜਮ ਸੁਣੀ ਦਾ, ਜਮ ਸਾੜਦੇ ਨੇ, ਜਮ ਤਲਦੇ ਨੇ, ਜਮ ਦੁਖੀ ਦਿੰਦੇ, ਜਮ ਦੁਖੀ ਦਿੰਦੇ ਨਾ। ਤੋ ਸਾਡੇ ਜਮ ਕੀ ਨੇ? ਸਾਡੇ ਮਾੜੇ ਕਰਮ ਇਹ ਵੀ ਦੁੱਖ ਪੈਦਾ ਕਰ। ਤੋ ਜਮ ਕੀ ਨੇ? ਸਾਡੇ ਮਾੜੇ ਕਰਮ। ਕਿਉਂ ਸਾਡੇ ਮਾੜੇ ਕਰਮਾਂ ਨੂੰ ਜਮ ਆਖੀ ਦਾ? ਕਿਉਂਕਿ ਜਮ ਵੀ ਦੁੱਖ ਦਿੰਦੇ ਨੇ, ਸਾਡੇ ਮਾੜੇ ਕਰਮ ਵੀ ਦੁੱਖ ਪੈਦਾ ਕਰਦੇ ਨੇ, ਇਸ ਕਰਕੇ ਸਾਡੇ ਮਾੜੇ ਕਰਮ ਹੀ ਜਮ। ਮਾੜੀ ਇੱਛਾ, ਜੋ ਇੱਛੀ, ਜੋ ਇੱਛੀ ਦਾ ਮਾੜਾ ਉਹੀ ਹੋ ਜਾਂਦਾ। ਇੱਛਾ ਹੋਇਆ ਹੀ ਸਰੀਰ ਕਮਾਉਂਦਾ ਹੈ ਨਾ। ਤੋ ਜੋ ਇੱਛਾ ਮਾੜੀ ਪੈਦਾ ਕੀਤੀ ਹੈ ਇਹੀ। ਤੋ ਕਿਉਂ ਜਮਾਂ ਨਾਲ ਤਸ਼ਦੀ ਦਿੰਦੇ ਨੇ? ਕਿਉਂਕਿ ਜਮ ਦੁੱਖ ਪੈਦਾ ਕਰਦੇ ਨੇ, ਅਸੀਂ ਮੰਨ ਲਿਆ ਕਿ ਜਮ ਦੁੱਖ ਦਿੰਦੇ ਨੇ। ਤੋ ਸਾਡੇ ਮਾੜੇ ਖਿਆਲਾਤ, ਮਾੜੇ ਕਰਮ, ਮਾੜੀਆਂ ਇੱਛਾਵਾਂ, ਇਹ ਸਭ ਦੁੱਖ ਹੀ ਪੈਦਾ ਕਰਦੀਆਂ। ਤੋ ਇਹ ਜਮ ਹੀ ਨਾ।
ਗੁਰ ਕੇ ਬਚਨੀ ਜਾਗਿਆ ਮੇਰਾ ਕਰਮ,
ਜਾਗਿਆ ਮੇਰਾ ਕਰਮ। ਗੁਰ ਕੈ ਬਚਨੀ ਜਾਗਿਆ ਮੇਰਾ ਕਰਮ। ਕਰਮ ਕੀ ਹੈ? ਭਾਗ। ਗੁਰੂ ਦੀ ਬਾਣੀ ਨਾਲ ਹੀ ਮੇਰੇ ਭਾਗ ਜਾਗੇ, ਗੁਰੂ ਦੀ ਬਾਣੀ ਦੁਆਰਾ ਹੀ ਮੇਰੇ ਭਾਗ ਜਾਗਾ।
ਨਾਨਕ ਗੁਰ ਭੇਟਿਆ ਪਾਰ ਬ੍ਰਹਮ,
ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰੂ ਨੂੰ ਭੇਟਿਆ ਪਾਰ ਬ੍ਰਹਮ ਦੀ ਪ੍ਰਾਪਤੀ ਹੈ। ਗੁਰੂ ਨੂੰ ਭੇਟ ਲਿਆ, ਸਮਝ ਲਓ ਪਾਰ ਬ੍ਰਹਮ ਨੂੰ ਭੇਟ ਲਿਆ। ਗੁਰੂ ਨਾਲ ਆਤਮਕ ਸਾਂਝ ਬਣਾ ਲਈ, ਮੰਨ ਲਓ ਪਰਮਾਤਮਾ ਨਾਲ ਆਤਮਕ ਸਾਂਝ ਬਣਾ ਲਈ। ਕਿਉਂਕਿ ਕਿਉਂ ਭਾਈ? ਗੁਰ ਪਰਮੇਸ਼ਰ ਇੱਕ। ਜਨਮ ਹੈ ਬ੍ਰਹਮ, ਪਾਰ ਬ੍ਰਹਮ ਹੈ ਜਨ, ਜਨਮ ਹੈ ਪਾਰ ਬ੍ਰਹਮ, ਬ੍ਰਹਮ ਹੈ ਜਨ, ਜਨਮ ਹੈ ਪਾਰ ਬ੍ਰਹਮ। ਗੁਰੂ ਤੇ ਪਰਮੇਸ਼ਰ ਇੱਕ ਨੇ। ਜਨ ਆਖਿਆ ਗੁਰੂ ਨੂੰ, ਉੱਥੇ ਜਨ ਸੇਵਕ ਨਹੀਂ ਹੈ, ਜਨ ਗੁਰੂ ਹੈ। ਜਨਮ ਹੈ ਬ੍ਰਹਮ, ਗੁਰੂ ਵਿੱਚ ਹੀ ਪਰਮੇਸ਼ਰ ਵਸਿਆ ਹੈ। ਤੇ ਪਾਰ ਪਾਰ ਬ੍ਰਹਮ ਹੈ ਜਨ, ਪਾਰ ਬ੍ਰਹਮ ਦੇ ਵਿੱਚ ਸਦਾਈ ਗੁਰੂ ਵਸਦਾ। ਤੋ ਭਾਵ ਕੀ ਹੈ? ਦੋਨੋਂ ਇੱਕ ਨੇ। ਤੋ ਜਿਸ ਨੇ ਗੁਰੂ ਨਾਲ ਨੇੜਤਾ ਪਾ ਲਈ, ਉਸਨੇ ਪਾਰ ਬ੍ਰਹਮ ਨਾਲ ਨੇੜਤਾ ਪਾ ਲਈ। ਜਿਸ ਨੇ ਗੁਰੂ ਭੇਟ ਲਿਆ, ਉਸਨੇ ਪਾਰ ਬ੍ਰਹਮ ਨੂੰ ਭੇਟ ਲਿਆ। ਅੱਜ ਇਤਨੇ ਹੀ ਬਚਨ ਪ੍ਰਵਾਨ ਕਰ ਪੁੱਲਾਂ ਚੁੱਕਾਂ ਦੀ ਕਿਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਇਸ ਗੁਰ ਕੋ ਸਿਮਰੋ ਸਾਸ ਸਾਸ,
ਸਿਮਰੋ ਮੈਂ ਸਿਮਰੋ,
ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ, ਸਤਿਗੁਰ ਮੇਰੀ ਰਾਸ, ਰਾਹੋ। گر کا درشن دیکھ دیکھ جیواں گر کے چرن کوئے کوئے پیواں گر کی رین مت مجن کروں جنم جنم کی ہوں میں مل ہروں اس گر کو چولاؤں پاکھا ماں عزم تے ہاتھ دے راکھا اس گر کا گرہ ٹوں پانی جس گر تے عقل گتی جانی جس گر کا گرہ پی سونی جس پرساد ویری سونی جن گرمو کو دینا جیو اپنا داسرا آپے مل لیو آپے لائیو اپنا پیار سدا سدا کس گر کو کری نمسکار کل کلیش بے پرم دکھلا تھا او نانک میرا گر سمرا تھا جس گر کو سمرو ساس ساس
جس گر کو سمرو ساس ساس ویسے تے سارے شبد دے بڑا سوکھا ہے سکھین تاری مان اوکھے لفظ ورد آخر آخری نے پنچم پاتشاہ جس گر کو سمرو ساس ساس اس گرو نو میں سواس سواس سمرا کس گرو نو تو اس دا خلاصہ کیتا ہے اگے کر کے جس گر تے اکل گتی جانی جتھے چوتھا پنج بند ختم ہوندا ہے نا اوتھے آندا ہے کیڑے گرو دی گل جس گرو تے اکل گتی جانی اکل گتی کی ہے پہلا سمجھی تے پھر شبد ہی سمجھ آئے اکل تو بھاو ہے اکال پور اکل کیوں آخیا ہے تے اکال پور کیوں نہیں آخیا اکل ہوندا ہے جو ٹوٹے ٹوٹے نہ ہو اس کل کہندے نے ٹوٹے اکل جو ٹوٹے ٹوٹے نہ ہو اس بھاو جو توڑیا نہ جا سکے بھاو جو سدا کا جڑا ٹوٹے ٹوٹے ہو جاتا ہے جڑا توڑیا جا سکے وہ برباد ہو سکتا وہ مک سکتا اکل وہ جو ایک ساتھ سدا ہو جو ٹوٹے ٹوٹے ہو ہی نہیں سکتا ختم ہو ہی نہیں سکتا اکل آیا اکل جس گر تے اکل گتی جانی اکل ہے اکل کل ہے جی کد ہوں کدے نہیں دکھا ہوں سمجھنے والا ہی اکل نہیں اکل تے دماغی اکل ہوتی اکل
کل
اکل تو بھاو ہے جو ٹوٹے ٹوٹے نہیں ہو سکتے تو کہندے نے جس گرو تو گتی گتی دا کی مطلب ہے گتی دا مطلب ہے آتمک اونچائی جس گرو تو پرماتما دی اونچائی تک پہنچ سکی باپ پرماتما دی پچھان ہو جائے اس گرو دی گل ہو رہی ہے جس گرو تو پرماتما دی پچھان ہو جائے ویسے گرو دے دکھ سنسار چ بڑے ہوندے نے بڑے گرو بن بیٹھتے ہیں کس گرو دی گل ہے اس گرو دی گل ہو رہی ہے جس گرو تو پرماتما دی پچھان پیندی ہے جس گرو تو پرماتما تک پہنچ ہو جائے اس گرو کی گل ہے شبد تو ہوں پہلی تک نال جوڑو ہوں کہ اس گرو نو میں ساس ساس سمرا اس گر کو اس گرو کی گل جہاں پرماتما تک پہنچا جا رب دے در تک پہنچا دے اس گرو نو میں سواس سواس اس گر کو سمرو ساس ساس گرو نو میں یاد ہر سواس نال اس نو یاد کرا کیونکہ وہ گرو بھی پرماتما تک پہنچا دے
گر میرے پران ستگر میری راس راہو
گر میرے پران ستگر راس پران کی ہے جیو جند ایسا گرو میری زندگی وہی میرے پران ست گرو میری راس اوہی گرو میری دولت راس کے میری دولت اوہ گرو جڑا پرماتما تک پہنچا دے وے اوہی میری جند ہے اوہی میری دولت
گر کا درشن دیکھ دیکھ جیواں
گر کا درشن دیکھ دیکھ جیواں ایسے گرو دے درشن میں ہردے وچ دار کے جیواں ہردے وچ ایسے گرو یاد کر کر کے جیواں گر کا درشن دیکھ دیکھ اکھاں نال دیکھ دیکھ کے نہیں ہردے دی گل ہردے دا جو اس ایسے گرو نو میں ہردے وچ یاد کر کر کے ہاں جی
گر کے چرن توئے توئے پیواں
گر کے چرن توئے توئے پیواں پیواں لفظ علیحدہ گر کے چرن توئے توئے تو بعد وشرام پھر پیواں وکھرا کیونکہ پیواں پانی پینے دی گل نہیں آ رہی چرنا نال توتا پانی پینے دی گل نہیں ہو رہی گر کے چرن دھونے کی ہے گرو کا اپدیش گرہن کرا گرو کی سیوا کرا گرو تو اپدیش لگے گرو کے چرن دھونے گرو کی سیوا کا گرو کی سیوا رہا گرو تو اپدیش لگا جہے بھی سیوک بنتے سن کسی سات سنت مہاتما کی کرتے سن ڈیریا گرو کی سیوا بھی کرتے سن اپدیش ملے تو جدو تھی گرو کے چرن دھونے کی گل کرتے ہو پا گرو کے در سے میں سیوا بھی کرا گرو تو اپدیش پوچھ پیوا نو چرن توئے توئے والا پانی اس کی گل نہیں ہو رہی پیوا ہے نام امرت پیوا پیواں کس نال جڑتا ہے نام پیواں نام بانی گرو دی بخشی ہوئی وہ میں پیواں تو گرو کے چرن توئے توئے گرو دی سیوا کراں تے گرو دا بخشیا ہویا نام جل میں پی چرنا مرت نہیں پیواں گرو دی چرن توئے پا سیوا کراں گرو تے پیواں کی نام جل پیواں نام امرت پیواں او دا بخشیا
گرو کے چرن نے
سمجھ ایتھے بڑا بھلیکھا کھاندے نے پیواں نو جوڑ لیندے نے او پانی جس نال گرو نے پیر دھوتے نے تو پیواں اس لئی نہیں آیا پیواں کس لئی آیا ہے اس گرو دا بخشیا ہویا نام نام امرت
گر کی رین نت مجن کرو
گر کی رین گرو دا اپدیش گرو دی اپدیش نال ہی میں من مانجا مجن باہرلا نہیں ہے مجن کہندے نے اشنان مجن کہندے نے اشنان اشنان تے کسے ول بھی گرو نے بہت امپورٹنس گرو نے دتی نہیں ہے تیرتھ اشنان نو بھی امپورٹنس نہیں دتی کسے اشنان نو اشنان تے شریر نو سچیت کرن لئی ہے ਸਰੀਰ ਸੁਚੇਤ ਹੋ ਜਾਏ, ਸਰੀਰ ਨੂੰ ਤੰਦਰੁਸਤ ਰੱਖਣ ਲਈ ਠੀਕ ਹੈ ਇਸ਼ਨਾਨ ਜ਼ਰੂਰੀ, ਲੇਕਿਨ ਇਸ਼ਨਾਨ ਨਾਲ ਕੋਈ ਜੋੜ ਨਹੀਂ ਏਡਾ ਗੁਰੂ ਦਾ। ਤੇ ਕੀ ਗੱਲ ਕਰ ਰਹੇ ਨੇ, ਕਿਸ ਇਸ਼ਨਾਨ ਦੀ ਗੱਲ ਕਰ ਰਹੇ ਨੇ? ਕਹਿੰਦੇ ਨੇ ਗੁਰੂ ਕੀ ਰੇਣ ਨਿਤ ਮੰਜਨ ਕਰੂ, ਗੁਰੂ ਦੇ ਉਪਦੇਸ਼ ਨਾਲ ਮਨ ਦਾ ਇਸ਼ਨਾਨ ਕਰਾ। ਮਜਨ ਨੇ ਅੰਦਰਲਾ ਇਸ਼ਨਾਨ, ਮਨ ਦਾ ਇਸ਼ਨਾਨ, ਤੇ ਰੇਣ ਉਪਦੇਸ਼, ਗੁਰੂ ਦੇ ਉਪਦੇਸ਼ ਨਾਲ ਮੈਂ ਆਪਣੇ ਮਨ ਦਾ ਇਸ਼ਨਾਨ ਕਰਾਵਾਂ। ਗੁਰ ਕੀ ਰੇਣ ਹੈ ਗੁਰੂ ਕਾ ਉਪਦੇਸ਼, ਸਦਾ ਜਿੱਥੇ ਗੁਰ ਕੀ ਰੇਣ ਆਉਂਦਾ ਹੈ ਮਤਲਬ ਹੁੰਦਾ ਹੈ ਗੁਰੂ ਕਾ ਉਪਦੇਸ਼। ਮਜਨ ਕਰੂ ਹੁੰਦਾ ਹੈ ਮਨ ਦਾ ਇਸ਼ਨਾਨ ਕਰਾਉਣਾ।
ਜਨਮ ਜਨਮ ਕੀ ਹੋ ਮੈਂ ਮਲ ਹਰੋਂ।
ਹੁਣ ਦੇਖੋ, ਜਨਮ ਜਨਮ ਦੀ ਮੈਲ ਬਾਹਰਲੇ ਇਸ਼ਨਾਨ ਨਾਲ ਤੇ ਨਹੀਂ ਨਾ ਨਿਕਲ ਸਕਦੀ, ਜਨਮ ਜਨਮ ਦੀ ਮੈਲ ਤੇ ਗੁਰੂ ਦੇ ਉਪਦੇਸ਼ ਨਾਲ ਨਿਕਲ ਸਕਦੀ, ਕਿਉਂਕਿ ਜਨਮ ਜਨਮ ਕੀ ਹੋ ਮੈਂ ਮਲ ਹਰੋਂ, ਹਰੋਂ ਹੁੰਦਾ ਦੂਰ ਕਰਨਾ। ਹੁਣ ਜਨਮ ਜਨਮ ਦੀ ਮੈਲ ਧੂੜੀ ਇਸ਼ਨਾਨ, ਪੈਰਾਂ ਦੀ ਧੂੜੀ ਦੇ ਇਸ਼ਨਾਨ ਨਾਲ ਤੇ ਨਹੀਂ ਹੋਣੀ, ਉਪਦੇਸ਼ ਨਾਲ ਹੋਣੀ। ਦੇਖੋਗੇ ਕਿ ਸਹੀ ਅਰਥ ਬੈਠ ਰਹੇ, ਬੈਠਣਗੇ ਤੇ ਰੇਣ ਦਾ ਮਤਲਬ ਹੀ ਹੁੰਦਾ ਹੈ ਉਪਦੇਸ਼। ਗੁਰ ਕੀ ਰੇਣ ਨਿਤ ਮੱਜਨ ਕਰੋ, ਗੁਰੂ ਦੇ ਉਪਦੇਸ਼ ਦੁਆਰਾ ਮੈਂ ਨਿਤ ਮਨ ਦਾ ਇਸ਼ਨਾਨ ਕਰਾਵਾਂ, ਤੇ ਜਨਮ ਜਨਮ ਜਨਮਾਂ ਜਨਮਾਂਤਰਾਂ ਦੀ ਜੋ ਮੈਲ ਮੈਨੂੰ ਹੰਕਾਰ ਦੀ ਮੈਲ ਲੱਗ ਚੁੱਕੀ ਹੈ ਉਹ ਮੈਂ ਧੋ ਲਵਾਂ, ਹਰੋਂ ਦੂਰ ਕਰਾਂ। ਹਰੋਂ ਜੇ ਆਖੋਗੇ ਨਾ ਤੇ ਦੂਜਿਆਂ ਨੂੰ ਕਹਿਣਾ ਵੀ ਤੁਸੀਂ ਦੂਰ ਕਰੋ, ਤੇ ਜਦੋਂ ਹਰੋਂ ਕਹਿ ਦਿੰਦੇ ਹੋ ਨਾ ਤੇ ਅਰਥ ਹੋ ਜਾਂਦਾ ਮੈਂ ਦੂਰ ਕਰ। ਜੇ ਤੁਸੀਂ ਹਰੋਂ ਆਖੋਗੇ ਨਾ ਜਨਮ ਜਨਮ ਕੀ ਹੋ ਮੈਂ ਮਲ ਹਰੋ, ਤਾਂ ਤੁਸੀਂ ਦੂਸਰਿਆਂ ਨੂੰ ਆਖ ਰਹੇ ਹੋ ਭਾਈ ਆਪਣੀ ਮੈਲ ਜਨਮਾਂ ਜਨਮਾਂਤਰਾਂ ਦੀ ਉਤਾਰ ਲਵੋ, ਤੇ ਜਦੋਂ ਤੁਸੀਂ ਪੜ੍ਹਦੇ ਹੋ ਨਾ ਹਰੋਂ ਤਾਂ ਫਿਰ ਕਹਿੰਦੇ ਹੋ ਇਸ ਤਰ੍ਹਾਂ ਮੈਂ ਆਪਣੀ ਮੈਲ ਉਤਾਰ।
ਇਸ ਗੁਰ ਕੋ ਚੁਲਾਵੋ ਪਾਖਾ,
ਇਸ ਗੁਰ ਕੋ ਚੁਲਾਵੋ ਪਾਖਾ, ਪੱਖਾ ਚੁਲਾਉਣਾ ਭਾਵ ਸੇਵਾ ਕਰ, ਗੁਰੂ ਦੀ ਸਰੀਰਕ ਸੇਵਾ ਵੀ ਮੈਂ ਕਰਾਂ, ਕਿਉਂਕਿ ਜਿਸ ਪ੍ਰਤੀ ਸ਼ਰਧਾ ਹੈ ਉਸ ਦੀ ਸੇਵਾ ਤੁਸੀਂ ਕਰਦੇ ਹੋ, ਔਰ ਜਿਸ ਪ੍ਰਤੀ ਸ਼ਰਧਾ ਨਹੀਂ ਹੈ, ਜਿਸ ਪ੍ਰਤੀ ਸੇਵਾ ਦੀ ਭਾਵਨਾ ਨਹੀਂ ਹੈ, ਉਹ ਤੋਂ ਕੁਛ ਮਿਲਦਾ ਵੀ ਨਹੀਂ। ਭਾਵ ਉਹ ਤੇ ਦਿੰਦਾ ਪਰ ਤੁਸੀਂ ਪਾ ਨਹੀਂ ਸਕਦੇ। ਜਿਸ ਪ੍ਰਤੀ ਸ਼ਰਧਾ ਭਾਵਨਾ ਨਹੀਂ ਹੈ, ਸੇਵਾ ਭਾਵਨਾ ਨਹੀਂ ਹੈ, ਉੱਥੇ ਤੁਹਾਡਾ ਮਨ ਜੁੜਿਆ ਹੀ ਨਹੀਂ ਹੈ, ਤਾਂ ਮਨ ਕੁਛ ਪਾ ਨਹੀਂ ਸਕਦਾ। ਇਸ ਕਰਕੇ ਕਹਿੰਦੇ ਨੇ ਇਸ ਗੁਰ ਕੋ ਚੁਲਾਵੋ ਪਾਖਾ, ਗੁਰੂ ਦੇ ਦਰ ਤੇ ਮੈਂ ਸੇਵਾ ਕਰਾਂ, ਪੱਖਾ ਚੁਲਾਵਾਂ।
ਅਗਨ ਤੇ ਹੱਥ ਦੇ ਰੱਖਾ,
ਕਿਉਂ ਗੁਰੂ ਦੇ ਦਰ ਤੇ ਸੇਵਾ ਕਰਾਂ? ਕਿਉਂਕਿ ਗੁਰੂ ਜੋ ਹੈ ਵੱਡਾ ਉਪਕਾਰ ਕਰਦਾ ਹੈ ਬੰਦੇ ਤੇ। ਮਹਾ ਅਗਨ ਤੇ ਹੱਥ ਦੇ ਰੱਖਾ, ਛੋਟੀ ਮੋਟੀ ਅਗਨੀ ਮਹਾ ਅਗਨ ਆਖੀ, ਵੱਡੀ ਅਗਨ ਕੀ ਹੈ? ਪੰਜ ਵਿਕਾਰਾਂ ਦੀ ਅਗਨੀ ਵੱਡੀ ਅਗਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਗਨੀ ਹੈ, ਇਹ ਵੱਡੀ ਅਗਨੀ ਹੈ। ਇਹ ਮਹਾ ਅਗਨੀ ਤੋਂ ਹੱਥ ਦੇ ਕੇ ਗੁਰੂ ਹੀ ਬਚਾਉਂਦਾ, ਇਸ ਕਰਕੇ ਮੈਂ ਗੁਰੂ ਦੇ ਦਰ ਤੇ ਸੇਵਾ ਕਰਾਂ। ਮਹਾ ਅਗਨ ਤੇ ਹੱਥ ਦੇ, ਹੱਥ ਦੇ ਆਪਣਾ ਹੱਥ ਦੇ ਕੇ ਭਾਵ ਆਪਣੀ ਸ਼ਕਤੀ ਬਖਸ਼ ਕੇ, ਰਾਖਾ ਰਖਵਾਲੀ ਕਰਦਾ, ਆਪਣੀ ਤਾਕਤ ਬਖਸ਼ ਕੇ ਸਾਡੀ ਰਖਵਾਲੀ ਕਰਦਾ ਹੈ ਇਹਨਾਂ ਪੰਜਾਂ ਉਗਣਾਂ ਤੋਂ।
ਇਸ ਗੁਰ ਕੈ ਗ੍ਰਹਿ ਢੋਵੋ ਪਾਣੀ,
ਇਸ ਗੁਰ ਕੈ ਗ੍ਰਹਿ ਢੋਵੋ ਪਾਣੀ, ਐਸੇ ਗੁਰੂ ਦੇ ਦਰ ਕਰ ਮੈਂ ਪਾਣੀ ਦੀ ਸੇਵਾ ਕਰਾਂ, ਪਾਣੀ ਢੋਣ ਦੀ ਸੇਵਾ, ਵੱਖ ਵੱਖ ਕਿਸਮ ਦੀਆਂ ਸੇਵਾਵਾਂ ਦੱਸੀ। ਇਸ ਗੁਰ ਕੈ ਗ੍ਰਹਿ ਢੋਵੋ ਪਾਣੀ, ਕਿਸ ਗੁਰ ਦੇ, ਇਹ ਤੁਕ ਆਪਾਂ ਅੱਗੇ ਵੀ ਕੀਤੀ ਸੀ, ਜਿਸ ਗੁਰ ਤੇ
ਅਕਲ ਗਤੀ ਜਾਣੀ,
ਅਕਲ ਗਤੀ ਜਾਣੀ, ਜਿਸ ਗੁਰੂ ਤੋਂ ਅਕਾਲ ਪੁਰਖ ਦੀ ਗਤੀ ਜਾਣੀ ਦੀ ਹੈ, ਜਿਸ ਗੁਰੂ ਤੋਂ ਅਕਾਲ ਪੁਰਖ ਤੱਕ ਪਹੁੰਚ ਪਾਈ ਦੀ, ਜਿਸ ਗੁਰੂ ਤੋਂ ਅਕਾਲ ਪੁਰਖ ਦੀ ਉਚਾਈ ਤੱਕ ਪਹੁੰਚ ਜਾਈ ਦਾ।
ਇਸ ਗੁਰ ਕੇ ਗ੍ਰਹਿ ਪੀਸੋ ਨੀਤ,
ਇਸ ਗੁਰ ਕੇ ਗ੍ਰਹਿ ਪੀਸੋ ਨੀਤ, ਨੀਤ ਤੋਂ ਭਾਵ ਹੈ ਨਿਤ ਸਦਾ, ਐਸੇ ਗੁਰੂ ਦੇ ਦਰ ਤੇ ਮੈਂ ਸਦਾ ਚੱਕੀ ਪੀਸਾਂ, ਪੀਸੋ ਚੱਕੀ ਪੀਸਾਂ, ਆਟਾ ਪੀਸਾਂ, ਸੇਵਾ ਕਰਾਂ।
ਜਿਸ ਪ੍ਰਸਾਦ ਵੈਰੀ ਸਭ ਮੀਤ,
ਜਿਸ ਪ੍ਰਸਾਦ ਵੈਰੀ ਸਭ ਮੀਤ, ਜਿਸ ਦੇ ਉਪਦੇਸ਼ ਦੁਆਰਾ, ਜਿਸ ਗੁਰੂ ਦੇ ਉਪਦੇਸ਼ ਦੁਆਰਾ ਵੈਰੀ ਵੀ ਮਿੱਤਰ ਬਣ ਜਾਂਦੇ।
ਜਿਨ ਗੁਰਮੁਖੋ ਦੀਨਾ ਜੀਓ,
ਜਿਸ ਗੁਰਮੁਖੋ ਦੀਨਾ ਜੀਓ, ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ, ਦੀਨਾ ਦਿੱਤਾ, ਜੀਓ ਜਿੰਦ, ਕਿਹੜੀ ਜਿੰਦ? ਇਹ ਜਿੰਦ ਤੇ ਪਰਮਾਤਮਾ ਦੀ ਦਿੱਤੀ ਹੋਈ ਹੈ, ਤੇ ਗੁਰੂ ਨੇ ਕਿਹੜੀ ਜਿੰਦ ਦਿੱਤੀ ਹੈ? ਆਤਮਕ, ਆਤਮਾ ਜਗਾ ਦਿੱਤੀ, ਆਤਮਾ ਨੂੰ ਜਾਨ ਦੇ ਦਿੱਤੀ, ਆਤਮਾ ਮੋਈ ਸੀ। ਜਿਨ ਗੁਰ, ਜਿਸ ਗੁਰ ਨੇ ਮੋਕੋ ਮੈਨੂੰ ਦੀਨਾ ਦੇ ਦਿੱਤਾ ਹੈ, ਜੀਓ ਜੀਵਨ ਦਾਨ, ਕਿਹੜਾ ਜੀਵਨ ਦਾਨ? ਆਤਮਕ ਜੀਵਨ ਦਾਨ, ਆਤਮਾ ਮੇਰੀ ਸੁੱਤੀ ਸੀ, ਆਤਮਾ ਮੇਰੀ ਜਗਾ ਦਿੱਤੀ, ਆਤਮਾ ਨੂੰ ਜਿੰਦ ਬਖਸ਼ ਦਿੱਤੀ, ਆਤਮਾ ਮੋਈ ਪਈ ਸੀ ਉਹਨੂੰ ਜਾਨ ਬਖਸ਼ ਦਿੱਤੀ।
ਆਪਣਾ ਦਾਸਰਾ ਆਪੇ ਮੁੱਲ ਲਿਓ,
ਆਪਣਾ ਆਪਣਾ ਦਾਸਰਾ ਆਪੇ ਮੁੱਲ ਲਿਓ, ਮੈਂ ਗੁਰੂ ਦਾ ਦਾਸ ਹਾਂ, ਔਰ ਮੈਂ ਦਾਸ ਨੂੰ ਉਹਨੇ ਆਪ ਖਰੀਦ ਲਿਆ। ਭਾਵ ਕੀ ਹੈ? ਬੜਾ ਗਹਿਰਾ ਭਾਵ ਹੈ ਇਸਦਾ, ਆਪਣਾ ਦਾਸਰਾ ਆਪੇ ਮੁੱਲ। ਬੰਦਾ ਗੁਰੂ ਦੀ ਪਹਿਚਾਣ ਨਹੀਂ ਕਰ ਸਕਦਾ, ਬੰਦਾ ਕਈ ਵਾਰੀ ਗੁਰੂ ਦੇ ਲੜ ਲੱਗਣ ਲਈ ਤਿਆਰ ਨਹੀਂ ਹੁੰਦਾ, ਪਰ ਗੁਰੂ ਰਹਿਮਤ ਕਰਕੇ ਕਈ ਵਾਰੀ ਲੜ ਲਾ ਲੈ, ਉਹੀ ਮੁੱਲ ਲੈ ਲੈਂਦਾ, ਉਹੀ ਤੁਹਾਨੂੰ ਗੁਲਾਮ ਬਣਾ ਲੈ, ਉਹੀ ਹੱਥ ਅਗਾਂਹ ਵਧਾ ਦਿੰਦਾ ਹੈ, ਭਾਗ ਜਾ, ਉਹੀ ਹੱਥ ਅਗਾਂਹ ਵਧ ਗਏ, ਉਹੀ ਖਰੀਦ ਲੈਂਦਾ ਹੈ ਤੁਹਾਨੂੰ। ਗੁਰੂ ਤੇ ਸਭਨਾਂ ਲਈ ਹਾਜ਼ਰ ਹੈ, ਸਾਰੇ ਨਹੀਂ ਗੁਲਾਮ ਬਣ ਜਾਂਦੇ। ਕਿੰਨੇ ਸੇਵਕ ਆਏ ਹਨ ਗੁਰੂ, ਗਿਣਤੀ ਦੇ ਮਿਲਦੇ ਵਿਰਲੇ ਮਿਲਦੇ ਨੇ। ਜਿਹੜੇ ਬਣੇ ਨੇ ਸੇਵਕ ਉਹ ਗੁਰੂ ਨੇ ਆਪ ਬਣਾਏ ਰਹਿਮਗੜ। ਆਪਣਾ ਦਾਸਰਾ ਆਪੇ ਮੁੱਲ ਲਿਓ, ਜਿਹਨੂੰ ਦਾਸ ਬਣਾਉਣਾ ਹੁੰਦਾ ਹੈ, ਜਿਹਨੂੰ ਗੁਲਾਮ ਬਣਾਉਣਾ ਹੁੰਦਾ ਹੈ, ਆਪ ਹੀ ਖਰੀਦਦਾ।
ਆਪੇ ਲਾਇਓ ਆਪਣਾ ਪਿਆਰ,
ਆਪੇ ਲਾਇਓ ਆਪਣਾ ਪਿਆਰ। ਪਿਆਰ ਵੀ ਤੁਸੀਂ ਨਹੀਂ ਲਾ ਸਕਦੇ, ਉਹਦੀ ਰਹਿਮਤ ਨਾ ਹੋਵੇ ਤੇ ਤੁਸੀਂ ਪ੍ਰਭੂ ਜੀ ਨਾਲ ਪਿਆਰ ਵੀ ਨਹੀਂ ਪਾ ਸਕਦੇ। ਰਹਿਮਤ ਹੁੰਦੀ ਹੈ ਤੇ ਪਿਆਰ ਵੀ ਲੱਗ ਜਾਣਾ ਹੈ। ਆਪੇ ਲਾਇਓ ਆਪਣਾ ਪਿਆਰ।
ਸਦਾ ਸਦਾ ਇਸ ਗੁਰ ਕੋ ਕਰੀ ਨਮਸਕਾਰ।
ਐਸੇ ਗੁਰੂ ਨੂੰ ਸਦਾ ਸਦਾ ਨਮਸਕਾਰ ਕਰੋ, ਜੋ ਗੁਰੂ ਆਪ ਤੁਹਾਨੂੰ ਢੂੰਡ ਲੈਂਦਾ ਹੈ, ਜੋ ਆਪ ਆ ਕੇ ਤੁਹਾਡਾ ਹੱਥ ਫੜ ਲੈਂਦਾ ਹੈ, ਆਪ ਤੁਹਾਨੂੰ ਆਪਣਾ ਪਿਆਰ ਲਾ ਦਿੰਦਾ ਹੈ, ਐਸੇ ਗੁਰੂ ਨੂੰ ਤੁਸੀਂ ਨਮਸਕਾਰ।
ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ,
ਹਾਂਜੀ, ਕਲੀ ਕਲੇਸ਼ ਪੈ ਭ੍ਰਮ ਦੁਖ ਲਾਥਾ। ਕਲੀ ਕਲੇਸ਼, ਅੰਦਰਲੇ ਕਲੇਸ਼, ਮਨ ਦੇ ਕਲੇਸ਼, ਹਿਰਦੇ ਦੇ ਕਲੇਸ਼, ਇਹ ਹੁੰਦੇ ਨੇ ਕਲੀਸ਼। ਕਲਯੁਗ ਕਦੇ ਬਾਹਰ ਨਹੀਂ ਹੁੰਦਾ, ਕਲਯੁਗ ਬੰਦੇ ਦੇ ਅੰਦਰ ਹੋਣ। ਕਲਯੁਗ ਵਿੱਚ ਸਤਿਯੁਗੀ ਜੀਵ ਹੋਏ ਨੇ, ਕਿਉਂਕਿ ਅੰਦਰ ਸਤਿਯੁਗ ਵਰਤ ਰਿਹਾ ਸੀ। ਉਹ ਸਤਿਯੁਗ ਵੀ ਬਾਹਰ ਨਹੀਂ ਹੁੰਦਾ, ਕਲਯੁਗ ਵੀ ਬਾਹਰ। ਸਤਿਯੁਗ ਵਿੱਚ ਵੀ ਕਲਯੁਗੀ ਹੋਏ ਨੇ, ਸਤਿਯੁਗ ਵਿੱਚ ਵੀ ਰਾਵਣ ਵਰਗੇ ਸੀ, ਕਲਯੁਗ ਵਿੱਚ ਵੀ ਨਾਨਕ ਵਰਗੇ ਹੋਏ ਸਤਿਯੁਗੀ। ਤੋਂ ਨਾ ਕਲਯੁਗ ਨਾ ਸਤਿਯੁਗ ਬਾਹਰ ਦੀਆਂ ਅਵਸਥਾਵਾਂ ਨਹੀਂ ਹੈ, ਤੇ ਮਨ ਦੀ ਗੱਲ। ਕਹਿੰਦੇ ਨੇ ਕਲੀ ਕਲੇਸ਼, ਦੇਖੋਗੇ ਕਲੀ ਕਲੇਸ਼ ਕਿਹਦੇ ਨਾਲ ਲਿਖਿਆ? ਭੈ ਪਰਮ। ਭੈ ਕਿਤੇ ਮਨ ਦੇ ਬਾਹਰ ਹੁੰਦਾ? ਨਹੀਂ, ਮਨ ਦੇ ਅੰਦਰ ਹੁੰਦਾ। ਸਾਰੀਆਂ ਚੀਜ਼ਾਂ ਮਨ ਦੇ ਅੰਦਰ ਦੀਆਂ ਨੇ, ਤੋ ਕਲੀ ਕਲੇਸ਼ ਵੀ ਉਹਨਾਂ ਨਾਲ ਹੀ ਲਿਖਿਆ। ਆ ਸਾਰੀਆਂ ਚੀਜ਼ਾਂ ਮਨ ਦੀਆਂ ਅਵਸਥਾਵਾਂ ਨੇ, ਮਨ ਕਰਕੇ ਹੀ ਪੈ, ਮਨ ਕਰਕੇ ਹੀ ਪਰਮ ਹੈ। ਪਰਮ ਬਾਹਰ ਢੂੰਡਣੋ ਜਾਣੇ, ਪਰਮ ਤੇ ਅੰਦਰ ਹੁੰਦੇ। ਤੋ ਕਲੀ ਕਲੇਸ਼ ਪੈ ਪਰਮ ਦੁੱਖ, ਇਹ ਸਾਰੀਆਂ ਮਨ ਦੀਆਂ ਅਵਸਥਾਵਾਂ ਨੇ। ਤੋ ਮਨ ਤੰਦਰੁਸਤ ਹੋ ਜਾਂਦਾ ਹੈ ਤੋ ਇਹ ਪੈੜਾਂ ਵੀ ਦੂਰ ਹੋ ਜਾ। ਗੁਰੂ ਮਨ ਨੂੰ ਤੰਦਰੁਸਤ ਕਰਦੇ, ਕਲੀ ਕਲੇਸ਼ ਪੈ ਭ੍ਰਮ ਦੁੱਖ ਇਹ ਸਾਰੇ ਦੂਰ ਹੋ ਜਾਣ, ਲੈ ਜਾਣ। ਐਡਾ ਹੁੰਦਾ ਹੈ ਸਮਰੱਥ ਗੁਰੂ। ਕਹੋ ਨਾਨਕ ਮੇਰਾ ਗੁਰ ਸਮਰਾਥਾ, ਸਮਰਾਥਾ ਸ਼ਕਤੀ ਵਾਲਾ ਤਾਕਤਵਰ। ਐਡਾ ਸਮਰੱਥ ਹੁੰਦਾ ਹੈ ਗੁਰੂ ਕਿ ਤੁਹਾਡੇ ਅੰਦਰਲੇ ਕਲੀ ਕਲੇਸ਼ ਦੂਰ ਕਰ ਦਿੰਦਾ ਹੈ, ਤੁਹਾਡੇ ਅੰਦਰਲੇ ਪੈ ਪਰਮ ਤੋੜ ਦਿੰਦਾ ਹੈ। ਗੁਰੂ ਜਦੋਂ ਆਖਦਾ, ਗੁਰੂ ਆਪਣੇ ਵੱਲੋਂ ਜਦੋਂ ਆਖਦਾ ਹੈ, ਗੁਰੂ ਆਖਦਾ ਮੇਰੀ ਸੇਵਾ ਇੱਕੋ ਹੀ ਹੈ, ਨਾਮ ਜਪਣਾ, ਕਿਉਂਕਿ ਗੁਰੂ ਦਾ ਉਪਦੇਸ਼ ਸਦਾ ਨਾਮ ਜਪਣ ਦਾ। ਲੇਕਿਨ ਗੁਰੂ ਦੀ ਇੱਜ਼ਤ ਅਸੀਂ ਕਰਦੇ ਹਾਂ, ਅਸੀਂ ਜਾ ਕੇ ਗੁਰੂ ਦੇ ਦਰ ਤੇ ਸੇਵਾ ਕਰਦੇ ਹਾਂ, ਕਿਉਂਕਿ ਗੁਰੂ ਤੋਂ ਪਾਸੋਂ ਸਾਨੂੰ ਕੁਛ ਰਹਿਮਤ ਮਿਲਦੀ ਹੈ। ਗੁਰੂ ਇਹ ਨਹੀਂ ਆਖਦਾ ਕਿ ਤੁਸੀਂ ਮੇਰੀ ਸੇਵਾ ਕਰੋ, ਜਿਹੜਾ ਗੁਰੂ ਆਖੇ ਮੇਰੀ ਸੇਵਾ ਕਰੋ ਗੁਰੂ ਕਿਵੇਂ। ਗੁਰੂ ਆਖਦਾ ਇੱਕੋ ਹੀ ਸੇਵਾ ਹੈ, ਪ੍ਰਭੂ ਦਾ ਨਾਮ ਜਪੋ। ਸੰਤ ਆਖੇਗਾ ਇੱਕੋ ਹੀ ਸੇਵਾ ਹੈ, ਨਾਮ ਜਪੋ। ਇਹ ਗੁਰੂ ਦਾ ਉਪਦੇਸ਼ ਨਹੀਂ ਹੈ, ਸੇਵਾ ਸਾਡੇ ਪੱਖੋਂ ਹੈ। ਗੁਰੂ ਦਾ ਉਪਦੇਸ਼ ਹੈ ਜੋ ਉਹ ਹੈ ਨਾਮ ਜਪਣਾ। ਗੁਰੂ ਦੀ ਸੇਵਾ ਜਿਵੇਂ ਗੁਰੂ ਆਖਦਾ ਹੈ ਉਹ ਹੈ ਨਾਮ ਜਪਣਾ। ਸਾਡੇ ਪੱਖੋਂ ਗੁਰੂ ਦੀ ਇੱਜ਼ਤ ਤੇ ਗੁਰੂ ਦੀ ਸੇਵਾ ਸਾਡੇ ਪੱਖੋਂ, ਇਹ ਗੁਰੂ ਦੇ ਪੱਖੋਂ ਨਹੀਂ। ਗੁਰੂ ਦੇ ਪੱਖੋਂ ਸੇਵਾ ਨਾਮ ਜਪਣਾ, ਅਸੀਂ ਇੱਜ਼ਤ ਵੱਲੋਂ ਇਸ ਕੋਲ ਪਾਈਦਾ ਉਪਦੇਸ਼ ਦੀ ਸੇਵਾ ਕਰਨਾ। ਇਹ ਪਿਆਰ ਫਟਕਾਰੀ ਹੋ ਗਿਆ, ਇਹ ਕਹਿ ਰਹੇ ਨਾਮ ਦਾ ਪਿਆਰ ਸਭ ਨਾਲੋਂ ਵਾਜਬ ਪਿਆਰ ਹੈ, ਸਹੀ ਪਿਆਰ ਹੈ। ਇਸ ਤੋਂ ਬਿਨਾਂ ਸੰਸਾਰ ਨਾਲ ਪਿਆਰ, ਇਹ ਪਿਆਰ ਝੂਠਾ ਪਿਆਰ ਹੈ, ਫਿਟਕਾਰਯੋਗ ਪਿਆਰ ਹੈ, ਦ੍ਰਿਗ ਦ੍ਰਿਗ ਅਸਨੇਹ। ਫਿਰ ਸਮਝ ਲਓ, ਨਾਮ ਬਿਨਾਂ, ਨਾਮ ਤੋਂ ਛੁੱਟ, ਨਾਮ ਤੋਂ ਬਗੈਰ, ਨਾਮ ਤੋਂ ਬਗੈਰ ਸੰਸਾਰ ਨਾਲ ਪਿਆਰ ਪਾਓ, ਇਹ ਹੈ ਦ੍ਰਿਗ ਦ੍ਰਿਗ ਫਿਟਕਾਰਯੋਗ। ਕਹਿ ਰਹੇ ਨੇ ਕਿ ਨਾਮ ਨਾਲ ਪਿਆਰ ਬਹੁਤ ਵਾਜਬ ਹੈ, ਬਹੁਤ ਠੀਕ ਹੈ, ਇਹੀ ਅਸਲੀ ਪਿਆਰ ਹੈ। ਤੇ ਨਾਮ ਤੋਂ ਬਗੈਰ ਸੰਸਾਰ ਨਾਲ ਪਿਆਰ ਪਾਲ, ਮੋਹ ਮਾਇਆ ਵਿੱਚ ਆ ਜਾਣਾ, ਇਹ ਜੋ ਪਿਆਰ ਪਾ ਲੈਣਾ ਇਹ ਫਿਟਕਾਰ।
ਨਾਮ ਬਿਨਾ ਜੋ ਪਹਿਰੇ ਖਾਏ,
ਅੱਗੇ ਵੀ ਪੜ ਲਓ,
ਜੋ ਕੁਕਰ ਜੂਠਨ ਮੈਂ ਪਾਏ।
ਨਾਮ ਬਿਨਾ ਜੋ ਪਹਿਰੇ ਖਾਏ, ਨਾਮ ਜਪੇ ਤੋਂ ਬਿਨਾ ਜਿਤਨਾ ਪਹਿਨਣਾ ਔਰ ਖਾਣਾ ਹੈ, ਇਹ ਇੰਜ ਜਿਵੇਂ ਕੁੱਤਾ ਕੂਕਰ ਕੁੱਤਾ ਜੂਠਨ ਮੈਂ ਪਾਏ, ਜੂਠੀਆਂ ਗੰਦੀਆਂ ਚੀਜ਼ਾਂ ਵਿੱਚ ਮੂੰਹ ਪਾਉਂਦਾ ਫਿਰਦਾ। ਕਹਿੰਦੇ ਨੇ ਨਾਮ ਤੋਂ ਬਗੈਰ, ਨਾਮ ਜਪੇ ਤੋਂ ਬਗੈਰ ਜਿੰਨਾ ਖਾਣਾ ਪੀਣਾ, ਸਮਝ ਲੋ ਕੁੱਤੇ ਵਾਂਗੂ ਜੂਠਾ ਚ ਮੂੰਹ ਪਾਉਣਾ।
ਨਾਮ ਬਿਨਾ ਦੇਤਾ ਵਿਵਹਾਰ, ਜੋ ਮਿਥਕ ਮਿਥਿਆ ਸਿੰਗਾਰ।
ਸਿੰਗਾਰ ਨੀ ਆਖਣਾ, ਸ਼ਿੰਗਾਰ ਆਖਣਾ, ਸ਼ਿੰਗਾਰ। ਨਾਮ ਬਿਨਾ ਜੇਤਾ ਵਿਵਹਾਰ, ਵਿਹਾਰ ਦਾ ਮਤਲਬ ਹੈ ਜਗਤ ਦੇ ਵਿਹਾਰ, ਸੰਸਾਰ ਦੇ ਕਾਰ ਵਿਹਾਰ। ਨਾਮ ਜਪੇ ਤੋਂ ਬਿਨਾ ਜੋ ਸੰਸਾਰ ਦੇ ਕਾਰ ਵਿਹਾਰ ਕਰ ਰਿਹਾ ਨਾ, ਧੰਦੇ ਕਰ ਰਿਹਾ, ਉਹ ਧੰਦੇ ਇੰਜ ਨੇ ਜਿਉਂ ਮਿਰਤਕ ਮਿਥਿਆ ਸ਼ਿੰਗਾਰ। ਮਿਰਤਕ ਕਹਿੰਦੇ ਨੇ ਮਿਰਤਕ ਦੇਹੀ ਨੂੰ, ਮੋਏ ਬੰਦੇ। ਮੋਏ ਬੰਦੇ ਨੂੰ ਕੋਈ ਸ਼ਿੰਗਾਰ ਦੇਵੇ, ਉਹ ਸ਼ਿੰਗਾਰ ਕੀ ਮਾਨੇ ਰੱਖਦਾ? ਬੰਦਾ ਹੀ ਮੋਇਆ, ਬੰਦਾ ਮਰਿਆ, ਕਿੰਨਾ ਸ਼ਿੰਗਾਰ ਲਾ, ਉਸਦਾ ਸ਼ਿੰਗਾਰ ਕਿਸ ਕੰਮ? ਉਹ ਆਪ ਹੀ ਮਿੱਟੀ ਹੋ ਚੁੱਕਾ, ਮਿੱਟੀ ਨੂੰ ਸ਼ਿੰਗਾਰ ਦਿਓ। ਇਵੇਂ ਕਹਿੰਦੇ ਨੇ ਜਿਹੜਾ ਬੰਦਾ ਧੰਦਿਆਂ ਚ ਲੱਗਿਆ ਤੇ ਨਾਮ ਨੀ ਜਪ ਰਿਹਾ, ਉਹ ਵੀ ਮਿਰਤਕ ਹੀ। ਉਹਦਾ ਧੰਦਾ ਕਿੱਡਾ ਵੱਡਾ ਹੋਵੇ, ਉਹਦੇ ਵਿਹਾਰ ਕਿੱਡੇ ਉੱਚੇ ਹੋਣ, ਉਹ ਤੇ ਇੰਜ ਹੈ ਜਿਵੇਂ ਮੋਈ ਮਿੱਟੀ ਨੂੰ ਕੋਈ ਸ਼ਿੰਗਾਰ। ਇਹ ਕਿਸ ਲਈ ਆਖਿਆ? ਇਹ ਨੀ ਆਖਾ ਕਿ ਧੰਦੇ ਛੱਡ, ਧਾਰ ਛੱਡ। ਕਹਿੰਦੇ ਨੇ ਨਾਮ ਬਿਨਾ ਵਿਹਾਰ, ਜਿਹੜੇ ਧੰਦੇ ਕਰ ਰਿਹਾ ਪਰ ਜਪ ਨਹੀਂ ਰਿਹਾ। ਕੋਈ ਧੰਦਾ ਕਰ ਰਿਹਾ ਚੰਗਾ ਪਰ ਜਪ ਵੀ ਰਿਹਾ, ਮੁਬਾਰਕ, ਫਿਰ ਸ਼ਿੰਗਾਰ ਠੀਕ ਹੈ। ਜਪ ਨਹੀਂ ਰਿਹਾ, ਇਕੱਲੇ ਧੰਦੇ ਹੀ ਕਰ ਰਿਹਾ, ਇਹ ਤੇ ਜਿਵੇਂ ਮੁਰਦਾ ਆਤਮਾ ਨੂੰ ਸ਼ਿੰਗਾਰਿਆ।
ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਖ ਸੁਪਨੇ ਨਾਹੀ ਤਨ ਮਹਿ ਰੋਗ
ਨਹੀਂ ਨਾਹੀ ਨੀ ਕੰਨਾ ਨਹੀਂ
ਸੁਖ ਸੁਪਨੇ ਨਹੀਂ ਤਨ ਮਹਿ ਰੋਗ
ਨਾਮ ਵਿਸਾਰ ਕਰੇ ਰਸ ਭੋਗ ਨਾਮ ਨੂੰ ਭੁਲਾ ਕੇ ਨਾਮ ਵਿਸਾਰ ਨਾਮ ਨੂੰ ਭੁਲਾ ਕੇ ਵਿਸਾਰ ਬੱਬੇ ਨਾਲ ਹੈਂਜੀ ਕਿੱਥੇ ਰਸ ਭੋਗ ਹੈ ਜੀ ਵਿਸਾ ਨਹੀਂ ਹੈ ਵਿਸਾਰ ਹੈ ਰਾਰਾ ਹੈ ਰਾਰਾ ਕਰ ਲਾ ਨਾਮ ਵਿਸਾਰ ਕਰੇ ਰਸ ਭੋਗ ਮਿਸਟੇਕ ਹੋਣੀ ਹੈ ਪ੍ਰਿੰਟਿੰਗ ਮਿਸਟੇਕ ਹੈ ਜਿਹੜਾ ਨਾਮ ਨੂੰ ਭੁਲਾ ਕੇ ਦੁਨੀਆਂ ਦੇ ਰਸ ਭੋਗ ਰੰਗ ਰਲੀਆਂ ਚੰਗਾ ਖਾਣਾ ਚੰਗਾ ਪੀਣਾ ਪਹਿਨਣਾ ਚੰਗੀਆਂ ਸਵਾਰੀਆਂ ਸਾਰੇ ਰਸ ਭੋਗ ਨੇ ਤੋ ਕਹਿੰਦੇ ਨੇ ਨਾਮ ਵਿਸਾਰ ਕਰੇ ਰਸ ਭੋਗ ਨਾਮ ਨੂੰ ਭੁਲਾ ਕੇ ਜਿਹੜਾ ਸੰਸਾਰ ਦੀਆਂ ਰੰਗ ਰਲੀਆਂ ਮਾਣਦਾ ਹੈ ਕਹਿੰਦੇ ਨੇ ਉਸ ਨੂੰ ਸੁਖ ਸੁਪਨੇ ਨਹੀਂ ਉਹਦੀ ਆਤਮਾ ਸੁਪਨੇ ਚ ਵੀ ਸੁਖ ਨਹੀਂ ਮਾਣ ਸਕਦੀ ਸੁਖ ਸੁਪਨੇ ਨਹੀਂ ਅਸਲੀ ਸੁਖ ਤੇ ਉਹਨੇ ਜਾਣਿਆ ਹੀ ਨਹੀਂ ਸੁਪਨੇ ਚ ਵੀ ਨਹੀਂ ਜਾਣਿਆ ਅਸਲ ਸੁਖ ਜੋ ਹੁੰਦਾ ਹੈ ਨਾਮ ਦਾ ਸੁਖ ਉਹ ਤੇ ਉਹਨੇ ਜਾਣਿਆ ਹੀ ਨਹੀਂ ਉਹਦੇ ਸੁਖ ਉਸ ਸੁਖ ਨੂੰ ਤਾਂ ਉਹਨੇ ਸੁਪਨੇ ਚ ਵੀ ਨਹੀਂ ਦੇਖਿਆ ਤਨ ਮੈਂ ਰੋਗ ਸਗੋਂ ਰੋਗਾਂ ਤੋਂ ਤਨ ਉਸਦਾ ਤੰਗ ਹੋਵੇਗਾ ਤਨ ਮੈਂ ਰੋਗ ਰੱਬੀ ਸੁਖ ਤੇ ਉਹਨੇ ਜਾਣਿਆ ਹੀ ਨਹੀਂ ਸੁਪਨੇ ਚ ਨਹੀਂ ਦੇਖਿਆ ਸਗੋਂ ਸੰਸਾਰ ਦੇ ਭੋਗਾਂ ਤੋਂ ਵੀ ਉਹਦੇ ਅੰਦਰ ਰੋਗ ਜਾਗਣਗੇ ਸੰਸਾਰ ਦੇ ਭੋਗ ਵੀ ਉਸ ਲਈ ਰੋਗ ਬਣ ਜਾਣ ਕਹਿੰਦੇ ਨੇ ਜਿਹਨੇ ਨਾਮ ਨੂੰ ਭੁਲਾ ਦਿੱਤਾ ਹੈ ਤੇ ਰੰਗ ਰਲੀਆਂ ਮਾਣ ਰਿਹਾ ਹੈ ਉਹ ਸਮਝਦਾ ਹੈ ਕਿ ਸੁੱਖ ਹੈ ਰੰਗ ਰਲੀਆਂ ਵਿੱਚ ਤੇ ਕਹਿੰਦੇ ਨੇ ਅਸਲੀ ਸੁੱਖ ਤੇ ਉਹਨੇ ਜਾਣਿਆ ਹੀ ਨਹੀਂ ਸੁਪਨੇ ਚ ਵੀ ਨਹੀਂ ਦੇਖਿਆ ਉਹ ਮੰਨੀ ਬੈਠਾ ਹੈ ਕਿ ਰੰਗ ਰਸ ਇਹ ਸੁੱਖ ਹੈ ਪਰ ਦਰਅਸਲ ਉਹਨੇ ਅਸਲੀ ਸੁੱਖ ਜਿਹਨੂੰ ਆਖੀਦਾ ਉਹ ਤੇ ਸੁਪਨੇ ਚ ਨਹੀਂ ਦੇਖਿਆ ਉਸ ਸੁੱਖ ਦਾ ਤਾਂ ਉਸਨੂੰ ਖਿਆਲ ਵੀ ਨਹੀਂ ਹੈ ਬਲਕਿ ਜਿਹੜੀਆਂ ਰੰਗ ਰਸ ਉਹ ਮਾਣ ਰਿਹਾ ਹੈ ਉਸਦੇ ਨਾਲ ਤੇ ਉਹਦੇ ਤਨ ਵਿੱਚ ਸਰੀਰ ਵਿੱਚ ਰੋਗ ਖੜੇ ਹੋ ਜਾਂਦੇ ਨੇ ਜਿਸ ਨੂੰ ਉਹ ਸੁੱਖ ਆਖ ਰਿਹਾ ਹੈ ਉਸ ਸੁੱਖ ਨਾਲ ਤੇ ਉਹਦੇ ਅੰਦਰ ਰੋਗ ਖੜੇ ਹੋ ਜਾਂਦੇ ਤੋ ਆਖਿਆ ਕੀ ਹੈ ਕਹਿੰਦੇ ਨੇ ਰੱਬੀ ਸੁੱਖ ਦੇ ਐਸੇ ਬੰਦੇ ਨੇ ਜਾਣਿਆ ਤੇ ਜਿਸ ਨੂੰ ਉਹ ਸੁੱਖ ਆਖ ਰਿਹਾ ਉਹ ਸੁੱਖ ਉਹਦੇ ਤਨ ਲਈ ਤੇ ਰੋਗ ਇਸ ਦਾ ਉਸਨੂੰ ਪਤਾ ਨਹੀਂ ਕਿ ਜਿਸ ਨੂੰ ਉਹ ਸੁੱਖ ਮੰਨੀ ਬੈਠਾ ਹੈ ਇਹ ਤੇ ਉਹਦੇ ਸਰੀਰ ਲਈ ਇੱਕ ਦਿਨ ਰੋਗ ਬਣ ਜਾਣ
ਨਾਮ ਤਿਆਗ ਕਰੇ ਅਨਕਾਜ ਬਿਨ ਸਜਾਏ ਝੂਠੇ ਸਭ ਬਾਜ
ਨਾਮ ਤਿਆਗ ਕਰੇ ਅਨਕਾਜ ਅਨਕਾਜ ਕਹਿੰਦੇ ਨੇ ਹੋਰ ਕੰਮ ਨਾਮ ਤਿਆਗ ਕਰੇ ਅਨਕਾਜ ਜਿਹੜਾ ਨਾਮ ਬੰਦਗੀ ਛੱਡ ਕੇ ਹੋਰ ਕੰਮ ਕਰਦਾ ਹੈ ਕਹਿੰਦੇ ਨੇ ਬਿਨ ਸਜਾਏ ਝੂਠੇ ਸਭ ਬਾਜ ਕਹਿੰਦੇ ਨੇ ਉਸਦੇ ਦੁਨੀਆਂ ਦੇ ਜਿਹੜੇ ਆਵਿਖਾਵੇ ਨੇ ਨਾ ਉਹ ਸਭ ਵਿਅਰਥ ਹੋ ਜਾਣ ਕਹਿੰਦੇ ਨੇ ਉਸਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ ਔਰ ਉਹ ਜੋ ਦੁਨੀਆਂ ਦੇ ਦਿਖਾਵੇ ਨੇ ਉਹ ਵੀ ਖਤਮ ਹੋ ਜਾਂਦੇ ਨੇ ਨਾਮ ਵਿਸਾਰ ਕਰੇ ਅਨਕਾਜ ਅਨਕਾਜ ਹੋਰ ਕੰਮ ਜਪਣ ਤੋਂ ਇਲਾਵਾ ਹੋਰ ਕੰਮ ਨਾਮ ਨੂੰ ਭੁਲਾ ਕੇ ਬੰਦਗੀ ਤੋਂ ਇਲਾਵਾ ਜਿਹੜੇ ਹੋਰ ਕੰਮ ਕਰ ਰਿਹਾ ਨਾ ਉਹਨਾਂ ਕੰਮਾਂ ਨਾਲ ਬਿਨ ਸਜਾਏ ਝੂਠੇ ਸਭ ਬਾਜ ਉਹਨਾਂ ਕੰਮਾਂ ਤੋਂ ਜਿਹੜੇ ਪੈਦਾ ਹੋਏ ਸੁੱਖ ਨੇ ਉਹ ਤਾਂ ਬਿਨ ਸਜਾਣਗੇ ਕਿਉਂਕਿ ਉਹ ਵਿਖਾਵੇ ਦੇ ਸੁੱਖ ਨੇ ਪਾਜ ਕੀ ਹੁੰਦਾ ਹੈ ਵਿਖਾਵਾ ਪਾਜ ਆਖਦੇ ਨੇ ਵਿਖਾਵੇ ਇੱਕ ਨਾਮ ਜਪਣਾ ਅਸਲੀ ਚੀਜ਼ ਹੈ ਨਾਮ ਤੋਂ ਬਗੈਰ ਹੋਰ ਧੰਦੇ ਇਹ ਸਭ ਪਾਜ ਹੀ ਨੇ ਵਿਖਾਵੇ ਇਹ ਖਤਮ ਹੋ ਜਾਣ
ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰ ਤੋ ਨਰਕ ਜਾਵੇ
ਨਾਮ ਸੰਗ ਮਨ ਪ੍ਰੀਤ ਨਾ ਲਾਵੇ ਨਾਮ ਨਾਲ ਨਾਮ ਸੰਗ ਮਨ ਨੰਨੇ ਨੂੰ ਸਿਆਰੀ ਮਨ ਵਿੱਚ ਪ੍ਰੀਤ ਨਾ ਨਾ ਜਿਹੜਾ ਬੰਦਾ ਮਨ ਵਿੱਚ ਨਾਮ ਨਾਲ ਪ੍ਰੀਤ ਨਹੀਂ ਜੋੜਦਾ ਮਨ ਕਰਕੇ ਜਿਹੜਾ ਨਾਮ ਨਾਲ ਪ੍ਰੀਤ ਨਹੀਂ ਜੋੜਦਾ ਕੋਟ ਕਰਮ ਕਰ ਤੋ ਨਰਕੈ ਜਾਵੇ ਕਰਮ ਕੀ ਹੈ ਫਿਰ ਖਿਆਲ ਕਰੋ ਸਾਰੇ ਜਾਣੇ ਬਿਰਦੀ ਉਖੜ ਗਈ ਸੀ ਦੇਖੋ ਫਿਰ ਸਮਝਾਉਂਦੇ ਨੇ ਪਾਤਸ਼ਾਹ ਕਹਿੰਦੇ ਨੇ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਜਿਹੜਾ ਬੰਦਾ ਨਾਮ ਨਾਲ ਪ੍ਰੀਤੀ ਨਹੀਂ ਜੋੜਦਾ ਨਾਮ ਸੰਗ ਪ੍ਰੀਤ ਨਾ ਲਾਵੇ ਉਹ ਕੋਟ ਕਰਮ ਕਰ ਤੋ ਕਰਦਾ ਹੋਇਆ ਕਰਮ ਕੀ ਹੈ ਕਰਮ ਕਾਂਡ ਪਰਮੇਸ਼ਰ ਜੀ ਨੂੰ ਖੁਸ਼ ਕਰਨ ਲਈ ਜੋ ਕਰਮ ਕਾਂਡ ਕਰੀਦੇ ਨੇ ਮੈਂ ਥੋੜਾ ਪੁੰਨ ਕੀਤਾ ਥੋੜਾ ਦਾਨ ਕੀਤਾ ਲੰਗਰ ਕੀਤੇ ਚੰਗੇ ਚੰਗੇ ਕੰਮ ਕੀਤੇ ਤਾਂ ਕਿ ਪ੍ਰਭੂ ਖੁਸ਼ ਹੋ ਅਜਿਹੇ ਕਰਮਾਂ ਨੂੰ ਕਰੀਦਾ ਕਰਮ ਕਾਂਡ ਕਿਉਂਕਿ ਕੀਤੇ ਨੇ ਕਰਮ ਉਸ ਨੂੰ ਖੁਸ਼ ਕਰਨ ਲਈ ਪਰ ਕਹਿੰਦੇ ਨਾਮ ਨਹੀਂ ਜਪ ਰਿਹਾ ਕਰਮ ਤੇ ਇਹੋ ਜਿਹੇ ਬਹੁਤ ਕੀਤੇ ਨੇ ਪਰ ਨਾਮ ਨਹੀਂ ਜਪਿਆ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਨਾਮ ਨਾਲ ਤੇ ਪ੍ਰੀਤ ਨਹੀਂ ਲਾਉਂਦਾ ਤੇ ਕੋਟ ਕਰਮ ਕਰ ਤੋ ਇਹੋ ਜਿਹੇ ਕਰੋੜਾਂ ਕਰਮ ਕਰਦਾ ਹੋਇਆ ਵੀ ਨਰਕਾ ਜਾਵੇ ਹਾਲਾਂਕਿ ਕਰਮ ਤੇ ਭਲੇ ਕੀਤੇ ਸਨ ਪਰ ਫਿਰ ਵੀ ਨਰਕਾਂ ਦਾ ਭਾਗੀ ਹੈ ਕਿਉਂਕਿ ਨਾਮ ਨਹੀਂ ਜਪੇ ਕਰੋੜਾਂ ਚੰਗੇ ਭਲੇ ਕੰਮ ਕਰ ਲਓ ਜਿਸ ਨੂੰ ਤੁਸੀਂ ਆਖਦੇ ਹੋ ਪੁੰਨ ਦਾਨ ਤੀਰਥ ਇਸ਼ਨਾਨ ਇੱਕ ਨਹੀਂ ਕਹਿੰਦੇ ਨੇ ਕਰੋੜਾਂ ਇਹ ਜੇ ਕਰਮ ਕਰ ਲਓ ਪਰ ਨਾਮ ਨਹੀਂ ਜਪ ਰਹੇ ਤੇ ਨਰਕਾਂ ਦਾ ਭਾਗੀ ਹੈ ਉਹ ਛੁਡਾ ਨਹੀਂ ਲੈਣਗੇ ਕਰਮ ਹੁਣ ਦੇਖੋ ਆ ਤੁਕ ਵੀ ਸਾਫ ਸਮਝਾਉਂਦੀ
ਅਰਕਾ ਨਾਮ ਜਿਨ ਮਨੇ ਨਾ ਅਰਾਧਾ ਚੋਰ ਥੀ ਨਿਆਈ ਜੰਪੁਰੇ ਬਾਧਾ
ਅਰਕਾ ਨਾਮ ਜਿਨ ਮਨ ਨਾ ਅਰਾਧਾ ਈਸ਼ਵਰ ਦਾ ਨਾਮ ਜਿਸ ਨੇ ਮਨ ਵਿੱਚ ਜਪਿਆ ਨਹੀਂ ਮਨ ਕਰਕੇ ਜਪਿਆ ਹੁਣ ਜਦੋਂ ਮਨ ਕਰਕੇ ਜਪਣ ਤੇ ਜ਼ਬਾਨ ਕਰਕੇ ਜਪਣ ਹੁੰਦਾ ਨਾ ਫਰਕ ਬੜਾ ਨਹੀਂ ਤੇ ਮਨ ਲਿਖਦੇ ਹੀ ਨਾ ਮਨ ਕਰਕੇ ਜਪਣ ਕੀ ਹੁੰਦਾ ਹੈ ਇੱਕ ਦਿਨ ਇਹ ਜਿਹੜਾ ਜ਼ਬਾਨ ਦਾ ਜਪਣਾ ਹੈ ਇਹ ਅੰਦਰ ਚੱਲਣ ਲੱਗ ਪਏ ਮਨ ਕਰਕੇ ਜਪਣਾ ਹੁੰਦਾ ਹੈ ਪਿਆਰ ਨਾਲ ਨਾਲ ਜਪਣਾ ਤੇ ਜ਼ਬਾਨ ਨਾਲ ਤੇ ਕਟਰ ਕਟਰ ਤੇ ਕਰੀ ਜਾਈਦਾ ਪਰ ਪਿਆਰ ਤੇ ਅੰਦਰ ਹੁੰਦਾ ਨੀ ਕਈ ਵਾਰ ਜਦੋਂ ਮਨ ਨੂੰ ਨਾਲ ਜੋੜ ਲਈਦਾ ਨਾ ਆਪਾਂ ਕਹਿੰਦੇ ਹਾਂ ਕੰਮ ਮਨ ਲਾ ਕੇ ਕਰ ਮਨ ਲਾ ਕੇ ਕਰ ਮਨ ਕਰਕੇ ਜਪਣਾ ਮਨ ਲਾ ਕੇ ਜਪਣਾ ਮਨ ਜੋੜ ਕੇ ਜਪਣਾ ਚਿੱਤ ਜੋੜ ਕੇ ਜਪਣਾ ਪਿਆਰ ਨਾਲ ਜਪਣਾ ਤੋ ਕਹਿੰਦੇ ਨੇ ਹਰ ਕਾ ਨਾਮ ਜਿਨ ਜਿਸ ਨੇ ਪਿਆਰ ਨਾਲ ਨੀ ਜਪਿਆ ਮਟਰ ਮਟਰ ਨਹੀਂ ਜਪਣਾ ਕਟਰ ਕਟਰ ਨਹੀਂ ਜਪਣਾ ਤੋਤੇ ਵਾਂਗੂ ਨਹੀਂ ਜਪਣਾ ਪਿਆਰ ਨਾਲ ਜਪਣਾ ਹੈ ਤੋ ਹਰ ਕਾ ਨਾਮ ਜਿਨ ਮਨ ਨਾ ਆਰਾਧਾ ਚੋਰ ਕੀ ਨਿਆਈ ਜੰਪਰ ਜੰਪੁਰੀ ਪਦ ਜੰਮਾਂ ਦੀ ਪੁਰੀ ਵਿੱਚ ਉਹ ਬੱਧਾ ਵਧਾਇਆ ਜਾਂਦਾ ਹੈ ਜਮਾਂ ਦੀ ਪੁਰੀ ਵਿੱਚ ਬੰਨਿਆ ਜਾਂਦਾ ਹੈ ਭਾਵ ਜਮਾਂ ਦੀ ਪੁਰੀ ਵਿੱਚ ਬੰਨਿਆ ਜਾਣਾ ਕੀ ਸਜ਼ਾਵਾਂ ਆਪਣੇ ਕੀਤੇ ਦੀਆਂ ਸਜ਼ਾਵਾਂ ਜਿਹੜਾ ਨੇਚਾ ਨਾਲ ਜਪ ਨਹੀਂ ਰਿਹਾ ਉਹ ਗਲਤ ਕੰਮ ਕਰ ਰਿਹਾ ਤੇ ਉਹ ਫਿਰ ਆਪਣੇ ਕਰਮਾਂ ਦਾ ਭਾਗੀ ਜਿਹੜਾ ਮਨ ਕਰਕੇ ਪ੍ਰੀਤ ਨਾਲ ਨਹੀਂ ਜਪਦਾ ਉਹ ਖੋਟੇ ਪਾਸੇ ਲੱਗਾ ਖੋਟੇ ਪਾਸੇ ਲੱਗਣ ਨਾਲ ਉਹ ਜੰਮਪੁਰੀ ਬੰਨਿਆ ਜਾਂਦਾ ਭਾਵ ਸਜ਼ਾਵਾਂ ਭੁਗਤਦਾ ਆਪਣੇ ਕੀਤੇ ਦੀ ਕੀਤਾ ਹੋਣਾ ਚਾਹੀਦਾ ਸੀ ਨਾਮ ਜਪਦੇ ਕੀਤਾ ਹੋਇਆ ਕੀ ਹੈ ਨਾਮ ਤੋਂ ਇਲਾਵਾ ਉੱਠੇ ਤੰਦੇ ਉਹ ਜੰਮਪੁਰੀ ਪਾਦਾ ਉਹ ਜਮਾਂ ਦੀ ਮਾਰ ਖਾਂਦਾ ਹੈ ਉਹ ਆਪਣੇ ਕੀਤੇ ਦੀ ਮਾਰ ਪਾਉਂਦਾ
ਲਾਖ ਅਡੰਬਰ ਬਹੁਤ ਵਿਸਾਰਾ ਨਾਮ ਬਿਨਾ ਝੂਠੇ ਪਾਸਾਰਾ
ਲਾਖ ਅਡੰਬਰ ਅਡੰਬਰ ਆਖਦੇ ਨੇ ਵਿਖਾਵੇ ਆ ਕੀ ਅਡੰਬਰ ਰਚਿਆ ਸੀ ਕਹਿੰਦੇ ਕੀ ਵਿਖਾਵਾ ਜਾ ਰੱਖਿਆ ਅਡੰਬਰ ਕੀ ਹੈ ਵਿਖਾਵਾ ਐਗਜੀਬਿਸ਼ਨਿਜ਼ਮ ਬਾਹਰ ਦਿਖਾਉਣਾ ਵਿਖਾਵੇ ਦੀ ਗੱਲ ਲਾਖ ਅਡੰਬਰ ਬਹੁਤ ਵਿਸਥਾਰਾ ਵਿਸਥਾਰਾ ਕਹਿੰਦੇ ਨੇ ਖਿਲਾਰਾ ਮਾਲ ਮਿਲਕਤ ਦਾ ਕੋਈ ਬਹੁਤ ਵੱਡਾ ਖਿਲਾਰਾ ਖਿਲਾਰ ਲਵੇ ਤੇ ਬੜਾ ਵੱਡਾ ਵਿਖਾਵਾ ਪੇਸ਼ ਕਰੇ ਦੁਨੀਆਂ ਵਿਚ ਲਾਖ ਅਡੰਬਰ ਬਹੁਤ ਵਿਸਥਾਰਾ ਵੱਡੇ ਖਿਲਾਰੇ ਦਾ ਮਾਲਕ ਹੋਵੇ ਵੱਡੀ ਦੌਲਤ ਦਾ ਮਾਲਕ ਹੋਵੇ ਬੜਾ ਵਿਖਾਵਾ ਕਰੇ ਦੌਲਤ ਦਾ ਨਾਮ ਬਿਨਾ ਝੂਠੇ ਪਾਸਾਰਾ ਲੇਕਿਨ ਨਾਮ ਨਾ ਜਪ ਰਿਹਾ ਹੋਵੇ ਤੋ ਨਾਮ ਤੋਂ ਬਿਗਾ ਨਾਮ ਤੋਂ ਬਿਨਾ ਤੋ ਇਹ ਝੂਠੇ ਖਿਲਾਰੇ ਨੇ ਇਹ ਝੂਠੇ ਵਿਖਾਵੇ ਨੇ ਝੂਠੇ ਪਸਾਰੇ ਨਾਮ ਜਪਣ ਤੋਂ ਬਿਨਾ ਇਹ ਸਭ ਝੂਠੇ ਪਾਸਾਰੇ
ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦੇ
ਹਰ ਕਾ ਨਾਮ ਸੋਈ ਜਨ ਲੈ ਹਰੀ ਦਾ ਨਾਮ ਤਾਂ ਉਹੀ ਸੇਵਕ ਜਪਦਾ ਹੈ ਕਰ ਕਿਰਪਾ ਕਿਰਪਾ ਕਰਕੇ ਨਾਨਕ ਹੇ ਨਾਨਕ ਜੀਓ ਜਿਸ ਦੇ ਜਿਸ ਨੂੰ ਪਰਮਾਤਮਾ ਬਖਸ਼ਦਾ ਹੈ ਨਾਨਕ ਜੀਓ ਜਿਸ ਨੂੰ ਕਿਰਪਾ ਕਰਕੇ ਪਰਮਾਤਮਾ ਨਾਮ ਦੀ ਦਾਤ ਬਖਸ਼ਦਾ ਹੈ ਉਹੀ ਨਾਮ ਜਪਦਾ ਹਾਂ ਮਿਲਦੀ ਗੁਰੂ ਰਾਹੀਂ ਇਹ ਵੀ ਦੱਸਦੇ ਜੋ ਕਿਰਪਾ ਦੇ ਪਾਤਰ ਜੋ ਕੋਸ਼ਿਸ਼ ਕਰਦਾ ਹੈ ਉਸ ਵਕਤ ਜੋ ਨਾਮ ਜਪਣ ਲੱਗ ਪੈਂਦਾ ਹੈ ਸਦਾ ਦੇਖੋਗੇ ਆਖਦੇ ਨੇ ਜਿਹੜਾ ਨਾਮ ਜਪਣ ਲੱਗ ਪੈਂਦਾ ਹੈ ਪ੍ਰੇਮ ਨਾਲ ਮੋਹ ਮਾਇਆ ਛੱਡ ਕੇ ਉਸ ਤੇ ਕਿਰਪਾ ਹੁੰਦੀ ਮਾਲਕ ਜਪਾ ਨਾਮ ਬਖਸ਼ਦਾ ਗੁਰੂ ਹੈ ਗੁਰੂ ਦਾ ਮੇਲਾ ਨਾਮ ਦੀ ਬਖਸ਼ਿਸ਼ ਗੁਰੂ ਤੋਂ ਗੁਰੂ ਰਾਹੀਂ ਹੁੰਦੀ ਹੈ ਕਿਰਪਾ ਮਾਲਕ ਕਰਦਾ ਜਦੋਂ ਨਾਮ ਜਪਣ ਲੱਗ ਪੈਂਦਾ ਹੈ ਗੁਰੂ ਦਾ ਉਪਦੇਸ਼ ਕਮਾਉਣ ਲੱਗ ਪੈਂਦਾ ਹੈ ਨਾਮ ਜਪਣ ਲੱਗ ਪੈਂਦਾ ਮਾਲਕ ਦੀ ਦ੍ਰਿਸ਼ਟੀ ਉਸਦੀ ਮੇਹਰ ਉਸਦੀ ਔਰ ਗੁਰੂ ਦਾ ਮਿਲਾਪ ਵੀ ਭਾਗਾਂ ਨਾਲ ਹੁੰਦਾ ਹੈ ਉਹ ਭਾਗ ਕੀ ਹੈ ਕੁਛ ਭਲੇ ਕੀਤੇ ਸੰਸਕਾਰ ਜਾਗਦੇ ਫਿਰ ਗੁਰੂ ਦਾ ਮਿਲਾਪ ਕੁਛ ਭਲਾ ਕੀ ਬੀਜਿਆ ਹੋਇਆ ਜਦੋਂ ਪੁੰਗਰਦਾ ਕਿਉਂਕਿ ਜਦੋਂ ਭਲਾ ਬੀਜ ਅਸੀਂ ਆਖਦੇ ਹਾਂ ਨਾ ਥੋੜਾ ਜਿਹਾ ਵੀ ਚੰਗਾ ਕਰਮ ਕੀਤਾ ਫਲ ਬਹੁਤ ਹੋਣ ਕਿਉਂਕਿ ਇੱਕ ਛੋਟਾ ਜਿਹਾ ਬੀਜ ਬੀਜੀਏ ਕਈ ਗੁਣਾ ਹੋ ਕੇ ਮਿਲਦਾ ਇਹ ਕੁਦਰਤ ਦਾ ਨਿਯਮ ਹੈ ਇੱਕ ਮਾੜਾ ਕੰਮ ਕੀਤਾ ਬਹੁਤ ਸਾਰੀ ਬੁਰਿਆਈ ਦੇ ਬੀਜ ਬਣ ਜਾਂਦੇ ਇੱਕ ਭਲਾ ਕੰਮ ਕੀਤਾ ਕਾਫੀ ਸਾਰੇ ਬੀਜ ਚੰਗਿਆਈ ਦੇ ਵੀ ਬਣ ਜਾਂਦੇ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਚੰਗਿਆਈ ਦੇ ਬੀਜ ਪੁੰਗਰਦੇ ਨੇ ਜਦੋਂ ਉਹ ਬੀਜ ਪੁੰਗਰਨ ਉਸ ਨੂੰ ਫਲਣ ਫੁੱਲਣ ਫਲਣ ਦੇਵੇ ਉਸ ਤੇ ਕੁਛ ਅਮਲ ਕਰੇ ਤਾਂ ਫਿਰ ਪ੍ਰਭੂ ਦੀ ਕਿਰਪਾ ਆਪਣਾ ਪੁਰਸ਼ਾਰਥ ਦੇ ਨਾਲ ਹੈ ਬੰਦਾ ਆਪ ਕੁਛ ਕਰੇ ਜਾ ਕੇ ਜੀ ਕਿਰਪਾ ਕਰੋ ਕਿਰਪਾ ਕਰੋ ਤਾਂ ਪੁਰਸ਼ਾਰਥ ਤੇ ਕੁਛ ਕਰਨਾ ਪੈਂਦਾ ਬੰਦਾ ਮਿਹਨਤ ਕਰ
ਗੌੜੀ ਮਹਿਲਾ ਪੰਜਵਾਂ ਆਦ ਮਦ ਜੋ ਅੰਤ ਨਿਭਾਏ ਸੋ ਸਾਜਨ ਮੇਰਾ ਮਨ ਦਾਹੇ
ਚਾਹੇ
ਚਾਹੇ ਸੋ ਸਾਜਨ ਮੇਰਾ ਮਨ ਆਦ ਮਦ ਜੋ ਅੰਤ ਨਿਭਾਏ ਸੋ
ਸਾਜਨ
ਨਿਭਾਏ ਸੋ ਸਾਜਨ ਮੇਰਾ ਮਨ ਚਾਹੇ ਹਰ ਕੀ ਬੀਤ ਸਦਾ ਸੰਗ ਚਾਲੇ ਦਿਆਲ ਪੁਰਖ ਪੂਰਨ ਪ੍ਰਤਿਪਾਲੇ
ਪ੍ਰਤਿਪਾਲੇ ਪ੍ਰਤਿਪਾਲੇ
ਪ੍ਰਤਿਪਾਲੇ ਦਿਆਲ ਪੁਰਖ ਪੂਰਨ ਪ੍ਰਤਿਪਾਲੇ ਰਹੋ ਬਿਨ ਸਤ ਨਾਹੀ ਜਾਏ ਜੈ ਪੇਖਾ ਤੇ ਰਿਹਾ ਸਮਾਏ ਜੈ ਪੇਖਾ ਤਾਂ ਰਿਹਾ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਰੱਬ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਰੀਤ ਲਾਈ ਕਰ ਹਿਰਦੇ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਵ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਉ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕਉ ਦੀਨ
ਅਜੀਤ ਸਿੰਘ ਜੀ ਨਵ ਤਨ ਨਿਤ ਬਾਲਾ ਤੁਹਾਡੇ ਲਈ ਆ ਗਿਆ
ਆ ਗਿਆ ਤੁਸੀਂ ਅੱਜ ਕਿਹਾ ਜੀ ਮੈਂ ਵੀ ਜਦੋਂ ਪੜਦਾ ਪੈਸਾ
ਤੁਹਾਡੇ ਲਈ ਆ ਗਿਆ
ਮਿਹਰਬਾਨੀ ਜੀ ਭਲੇ ਆਦ ਮਦ ਜੋ ਅੰਤਰ ਅੰਤ ਨਿਭਾਹੇ
ਨਿਭਾਹੇ
ਨਿਭਾਹੇ ਕੀ ਗੱਲ
ਆਦ ਮਦ ਜੋ ਅੰਤ ਨਿਭਾ ਸਦਾ ਹੈ ਸੋ ਸਾਜਨ ਮੇਰਾ ਮਨ ਚਾਹੈ ਆਦਿ ਇੱਥੇ ਆਦਿ ਆਖਿਆ ਜ਼ਿੰਦਗੀ ਦੀ ਸ਼ੁਰੂਆਤ ਜਨਮ ਆਦਿ ਕੀ ਹੈ ਜ਼ਿੰਦਗੀ ਦੀ ਸ਼ੁਰੂਆਤ ਭਾਵ ਹੈ ਬੰਦੇ ਦਾ ਜਨਮ ਅੰਤ ਕੀ ਹੈ ਮੌਤ ਤੇ ਵਿੱਚ ਮੱਧ ਕੀ ਹੈ ਜਿਹੜੀ ਵਿਚਾਰਲੀ ਜ਼ਿੰਦਗੀ ਜਨਮ ਜ਼ਿੰਦਗੀ ਔਰ ਮੌਤ ਆਦਿ ਮੱਧ ਅੰਤ ਮੱਧ ਕੀ ਹੈ ਵਿਚਾਰਲੀ ਜ਼ਿੰਦਗੀ ਜੋ ਗੁਜ਼ਾਰਦੇ ਹਾਂ ਆਦਿ ਜਨਮ ਅੰਤ ਮੌਤ ਮੱਧ ਹੈ ਵਿਚਾਰਲੀ ਜ਼ਿੰਦਗੀ ਆਦਿ ਮੱਧ ਜੋ ਅੰਤ ਨਿਭਾਹੈ ਸਾਥ ਨਿਭਾਉਂਦਾ ਜੋ ਪਰਮਾਤਮਾ ਤੇਰੇ ਨਾਲ ਸਾਥ ਨਿਭਾਉਂਦਾ ਜਨਮ ਵੇਲੇ ਵੀ ਜ਼ਿੰਦਗੀ ਵਿੱਚ ਵੀ ਮੌਤ ਤੱਕ ਕਹੋਗੇ ਕਿਵੇਂ ਸਾਥ ਨਿਭਾਉਂਦਾ ਹੈ ਜਨਮ ਵੇਲੇ ਭਾਵ ਜਨਮ ਵੇਲੇ ਮੌਤ ਵੀ ਹੋ ਸਕਦਾ ਬੜਾ ਸੰਕਟ ਦਾ ਸਮਾਂ ਉਦੋਂ ਹੱਥ ਦੇ ਕੇ ਉਸ ਵੇਲੇ ਬਚਾਉਂਦਾ ਹੈ ਜੀਵ ਦੀ ਰੱਖਿਆ ਕਰਦਾ ਸੰਕਟ ਦਾ ਮੌਤ ਵੀ ਹੋ ਸਕਦਾ ਆਦਿ ਵਿੱਚ ਰੱਖਿਆ ਅੰਤ ਵੇਲੇ ਉਹ ਰਖਵਾਲਾ ਹੈ ਭਾਵ ਕੀ ਜੇ ਉਸਨੂੰ ਯਾਦ ਕੀਤਾ ਹੈ ਉਸਨੂੰ ਜਪਿਆ ਹੈ ਤੁਹਾਡੀ ਆਤਮਾ ਦਾ ਰਖਵਾਲਾ ਉਹ ਬਣ ਜਾਂਦਾ ਫਿਰ ਉਹ ਤੁਹਾਨੂੰ ਮੁੜ ਜਨਮ ਮਰਨ ਦੁੱਖਾਂ ਦੇ ਗੇੜ ਵਿੱਚ ਪੈਣ ਨਹੀਂ ਦੇ ਜੇ ਉਸਨੂੰ ਚੇਤੇ ਕੀਤਾ ਹੈ ਉਹਨੂੰ ਸਾਥੀ ਬਣਾਇਆ ਹੈ ਤੇ ਉਹ ਤੁਹਾਡਾ ਰਖਵਾਲਾ ਅੰਤ ਵੇਲੇ ਵੀ ਤੇ ਜੇ ਉਸਦੇ ਲੜ ਲੱਗੇ ਉਹ ਜ਼ਿੰਦਗੀ ਤੁਹਾਡੀ ਸੌਖੀ ਕਰਦਾ ਹੈ ਜ਼ਿੰਦਗੀ ਤੁਹਾਡੀ ਚੰਗੀ ਲੰਘਦੀ ਹੈ ਸੌਖੀ ਲੰਘਦੀ ਹੈ ਸੁੱਖਾਂ ਵਿੱਚ ਲੰਘਦੀ ਹੈ ਉਸਦੀ ਯਾਦ ਨਾਲ ਜੁੜਿਆ ਤੋ ਜ਼ਿੰਦਗੀ ਚ ਵੀ ਤੁਹਾਡਾ ਉਹ ਪੱਕਾ ਸਾਥੀ ਹੈ ਜੇ ਉਹਦੇ ਨਾਲ ਜੁੜਦੇ ਹੋ ਤੋ ਕਹਿ ਕੀ ਰਹੇ ਨੇ ਜੇ ਸਾਥੀ ਹਮੇਸ਼ਾ ਦਾ ਸਾਥ ਨਹੀਂ ਕਈ ਸਾਥੀ ਜਨਮ ਵੇਲੇ ਤੇ ਕੋਈ ਹੁੰਦਾ ਨਹੀਂ ਕਿ ਆ ਰਹੇ ਹੋ ਪਹਿਲੀ ਵਾਰ ਉਦੋਂ ਹੋਰ ਕੋਈ ਸਾਥੀ ਨਹੀਂ ਬਣ ਸਕਦਾ ਮੌਤ ਵੇਲੇ ਹੋਰ ਕੋਈ ਸਾਥੀ ਨਹੀਂ ਬਣ ਸਕਦਾ ਇਕੱਲੇ ਜਾਂਦੇ ਹੋ ਜ਼ਿੰਦਗੀ ਦੌਰਾਨ ਕਈ ਸਾਥੀ ਬਣਦੇ ਵੀ ਨਹੀਂ ਤੇ ਕਈ ਟੁੱਟਦੇ ਵੀ ਕਈ ਤੁਹਾਨੂੰ ਵੀ ਛੋੜਾ ਦੇ ਕੇ ਚਲੇ ਜਾਂਦੇ ਨੇ ਕਈਆਂ ਨੂੰ ਤੁਸੀਂ ਵੀ ਛੋੜਾ ਦੇ ਕੇ ਚਲੇ ਜਾਂਦੇ ਹੋ ਉਹ ਸਾਥ ਬਣਦੇ ਵੀ ਨਹੀਂ ਤੇ ਟੁੱਟਦੇ ਵੀ ਨਹੀਂ ਤੇ ਤੁਰਦਾ ਸਾਥੀ ਤੇ ਫਿਰ ਕੋਈ ਵੀ ਜਨਮ ਵੇਲੇ ਤੇ ਹੈ ਹੀ ਨਹੀਂ ਕੋਈ ਸਾਥ ਮੌਤ ਵੇਲੇ ਨਾਲ ਕੋਈ ਨਹੀਂ ਤੁਰਦਾ ਉਦੋਂ ਵੀ ਸਾਥੀ ਕੋਈ ਜ਼ਿੰਦਗੀ ਦੌਰਾਨ ਸਾਥ ਬਣਦੇ ਵੀ ਨਹੀਂ ਤੇ ਟੁੱਟਦੇ ਵੀ ਨਹੀਂ ਜਿਹਨੂੰ ਇਸ ਨਾਲ ਵਿਆਹ ਕਰਾ ਕੇ ਤੁਰਦਾ ਸਾਥ ਬਣਾਉਂਦੀ ਉਹ ਵੀ ਕਈ ਵਾਰੀ ਛੱਡ ਜਾਂਦੇ ਟੁੱਟ ਜਾ ਔਰ ਦੂਜੇ ਕਈ ਦੋਸਤ ਮਿੱਤਰ ਤੁਹਾਡੀ ਜ਼ਿੰਦਗੀ ਆ ਤੁਹਾਨੂੰ ਤੋਂ ਪਹਿਲਾਂ ਚਲੇ ਗਏ ਜਾਂ ਉਸਦੀ ਜ਼ਿੰਦਗੀ ਬਾਕੀ ਹੈ ਤੁਸੀਂ ਪਹਿਲਾਂ ਚਲੇ ਗਏ ਉਹ ਵੀ ਸਾਥ ਜਾ ਪਰ ਕਹਿੰਦੇ ਨੇ ਜਿਹਦਾ ਪਰਮਾਤਮਾ ਨੂੰ ਸਾਥੀ ਬਣਾ ਲੈਂਦਾ ਉਹਦੀ ਰੱਖਿਆ ਜਨਮ ਵੇਲੇ ਵੀ ਹੈ ਅੰਤ ਸਮੇਂ ਵੀ ਉਹ ਰਖਵਾਲੀ ਕਰਦਾ ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੈ ਪ੍ਰਭੂ ਜੀ ਕਹਿੰਦੇ ਨੇ ਆਖਦੇ ਨੇ ਪੰਚਮ ਪਾਤਸ਼ਾਹ ਮੈਨੂੰ ਤੇ ਐਸਾ ਸਾਥੀ ਚਾਹੀਦਾ ਮੈਨੂੰ ਤੇ ਅਜਿਹਾ ਸਾਥੀ ਚਾਹੀਦਾ ਹੈ ਜੋ ਜਨਮ ਵੇਲੇ ਵੀ ਮੇਰਾ ਸਾਥੀ ਹੋਵੇ ਮੌਤ ਸਮੇਂ ਵੀ ਮੇਰਾ ਸਾਥ ਦੇਵੇ ਜ਼ਿੰਦਗੀ ਦੌਰਾਨ ਵੀ ਮੇਰਾ ਸਾਥ ਦੇਵੇ ਮੈਨੂੰ ਤੇ ਐਸਾ ਸਾਥੀ ਚਾਹੀਦਾ ਆਦ ਮੰਤ ਆਦ ਮਦ ਜੋ ਅੰਤ ਨਿਭਾ ਹੈ ਸਾਥ ਨਿਭਾ ਹੈ ਨਿਭਾ ਹੈ ਦਾ ਮਤਲਬ ਸਾਥ ਨਿਭਾ ਹੈ ਸੋ ਸਾਜਨ ਐਸਾ ਮਿੱਤਰ ਮੇਰਾ ਮਨ ਚਾਹੇ ਮੇਰਾ ਮਨ ਪਸੰਦ ਕਰਦਾ ਮੈਂ ਤੇ ਐਸੇ ਮਿੱਤਰ ਨੂੰ ਪਸੰਦ ਕਰਦਾ ਐਸੇ ਮਿੱਤਰ ਦੀ ਇੱਛਾ ਹੈ
ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਤਿਪਾਲ
ਹਰ ਕੀ ਪ੍ਰੀਤ ਸਦਾ ਸੰਗ ਚਾਲੈ ਹਰੀ ਜੀ ਦੀ ਪ੍ਰੀਤੀ ਸਦਾ ਨਾਲ ਨਿਭਦੀ ਹੈ ਉਸ ਨੂੰ ਸਾਥੀ ਬਣਾ ਲਓ ਉਹਦੇ ਨਾਲ ਪਿਆਰ ਪਾ ਲਓ ਉਹਦੀ ਪ੍ਰੀਤ ਉਹਦਾ ਸਾਥ ਸਦਾ ਨਿਭੇਗਾ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਸਦਾ ਆਤਮਾ ਦੇ ਨਾਲ ਨਿਭਦੀ ਹੈ
ਦਿਆਲ ਪੁਰਖ ਪੂਰਨ ਪ੍ਰਤਿਪਾਲੇ
ਦਿਆਲ ਪੁਰਖ ਸਮਝਾਵੋ
ਘੱਟ ਘੱਟ
ਜੋ ਹਰ ਇੱਕ ਸਰੀਰ ਵਿੱਚ ਹੈ ਉਹ ਪੁਰਖ ਹੈ ਤੋ ਹਰ ਇੱਕ ਸਰੀਰ ਵਿੱਚ ਕੌਣ ਹੈ ਬੈਠਾ ਪਰਮਾਤਮਾ ਬੈਠਾ ਹੈ ਉਹ ਪੁਰਖ ਪੁਰਖ ਦਾ ਮਤਲਬ ਕੀ ਹੁੰਦਾ ਹੈ ਘੱਟ ਘੱਟ ਵਾਸੀ ਪਰਮਾਤਮਾ ਜੋ ਘੱਟ ਘੱਟ ਵਾਸੀ ਹੈ ਅਕਾਲ ਪੁਰਖ ਜੋ ਘੱਟ ਘੱਟ ਵਾਸੀ ਹੈ ਉਸ ਨੂੰ ਪੁਰਖ ਆਖੀਦਾ ਉਹ ਜੋ ਘੱਟ ਘੱਟ ਚ ਵਸ ਰਿਹਾ ਨਾ ਪਰਮਾਤਮਾ ਕਹਿੰਦੇ ਨੇ ਉਹ ਦਿਆਲੂ ਹੈ ਦਿਆਲ ਪੁਰਖ ਉਹ ਸਭਨਾ ਸਰੀਰਾਂ ਵਿੱਚ ਜੋ ਵਸ ਰਿਹਾ ਪਰਮਾਤਮਾ ਉਹ ਦਿਆਲੂ ਹੈ ਉਹ ਦਿਆਲ ਪੁਰਖ ਹੈ ਪੂਰਨ ਹੈ ਪੂਰਨ ਤੋਂ ਭਾਵ ਕੀ ਹੈ ਸਰਬ ਗੁਣਾਂ ਦਾ ਮਾਲਕ ਹੈ ਸਾਰੇ ਹੀ ਗੁਣਾਂ ਦਾ ਮਾਲਕ ਹੈ ਪੂਰਨ ਕਿਸ ਨੂੰ ਆਖਦੇ ਨੇ ਜੋ ਹਰ ਕਲਾ ਪੂਰਾ ਜਿਸ ਵਿੱਚ ਸਭ ਗੁਣ ਮੌਜੂਦ ਨੇ ਉਹ ਪੂਰਨ ਹੈ ਤੇ ਪ੍ਰਤਿਪਾਲ ਹੈ ਪ੍ਰਤਿਪਾਲਨਾ ਕਰਦਾ ਹੈ ਉਹ ਪਾਲਦਾ ਹੈ ਉਹ ਰੱਖਿਆ ਕਰਦਾ ਹੈ ਪਾਲਦਾ ਹੈ
ਬਿਨ ਸਤ ਨਾ ਹੀ ਛੋੜ ਨਾ ਜਾਏ ਗਏ ਪੇਖਾਂ ਤੇ ਰਿਹਾ ਸਮਾਏ
ਬਿਨ ਸਤ ਨਾ ਹੀ ਉਹ ਕਦੇ ਮੁੱਕਣ ਵਾਲਾ ਨਹੀਂ ਉਸਦਾ ਵਿਨਾਸ਼ ਕਦੇ ਨਹੀਂ ਹੈ ਉਹ ਵਿਨਾਸ਼ ਹੋਣ ਵਾਲਾ ਨਹੀਂ ਹੈ ਬਿਨ ਸਤ ਨਾ ਹੀ ਦੁਨੀਆਂ ਤੇ ਬਿਨਸ ਜਾਂਦੀ ਹੈ ਬੰਦੇ ਤੇ ਬਿਨਸ ਜਾਂਦੇ ਉਹ ਬਿਨਸਣ ਵਾਲਾ ਨਹੀਂ ਉਹ ਸਦਾ ਮੌਜੂਦ ਹੈ ਉਹ ਸਾਥੀ ਬਿਨਸਤ ਨਾ ਹੀ ਛੋੜ ਨਾ ਜਾਏ ਅੱਧ ਵਿਚਾਲਿਓ ਕਿਸੇ ਨੂੰ ਨਹੀਂ ਛੱਡ ਜਾਂਦਾ ਦਗਾ ਦੇ ਕੇ ਨਹੀਂ ਜਾਂਦਾ ਸਾਥੀ ਤੇ ਦਗਾ ਦੇ ਜਾਂਦੇ ਉਹ ਨਹੀਂ ਦਗਾ ਦੇ ਛੋੜ ਨਾ ਜਾਏ
ਜੈ ਪੇਖਾਂ ਤੈ ਰਿਹਾ ਸਮਾਏ
ਔਰ ਪਾਤਸ਼ਾਹ ਆਖਦੇ ਨੇ ਜਿੱਧਰ ਮੈਂ ਵੇਖਦਾ ਉਧਰ ਹੀ ਉਹ ਹਾਜ਼ਰ ਹੈ ਛੱਡ ਕੇ ਕਿਵੇਂ ਜਾਏਗਾ ਉੱਥੇ ਹਰ ਥਾਂ ਮੌਜੂਦ ਹੈ ਜਿੱਧਰ ਵੀ ਜਾਓ ਉਹ ਹੈ ਜੈ ਪੇਖਾਂ ਤੈ ਰਿਹਾ ਸਮਾਏ ਤੋ ਜੈ ਪੇਖਾਂ ਤੋਂ ਭਾਵ ਇੱਥੇ ਪੰਚਮ ਪਾਤਸ਼ਾਹ ਆਖ ਰਹੇ ਨੇ ਲੋਕ ਪਰਲੋਕ ਵੀ ਉਹ ਹੈ ਹਰ ਥਾਂ ਉਹ ਹੈ ਜਦੋਂ ਹਰ ਥਾਂ ਆਖ ਰਹੇ ਨੇ ਹਰ ਸ੍ਰਿਸ਼ਟੀ ਦੀ ਥਾਂ ਦੀ ਨਹੀਂ ਗੱਲ ਕਰ ਰਹੇ ਉਹ ਕਹਿੰਦੇ ਨੇ ਜੇ ਇੱਥੋਂ ਕੂਚ ਕਰਕੇ ਹੋਰ ਕਿਧਰੇ ਜਾਵਾਂਗੇ ਉੱਥੇ ਵੀ ਉਹ ਹੈ ਇਹ ਆਤਮਾ ਇਹ ਸੰਸਾਰ ਛੱਡ ਕੇ ਅੱਗੇ ਜਿੱਥੇ ਜਾਏਗੀ ਉੱਥੇ ਵੀ ਉਹ ਹੈ ਮੇਰੀ ਨਿਗਾਹ ਜਿੱਥੇ ਜਾ ਰਹੀ ਹੈ ਉੱਥੇ ਉਹ ਹੈ ਐਸਾ ਆਖ ਰਹੇ ਨੇ ਪੰਚਮ ਪਾਤਸ਼ਾਹ ਜੈ ਦੇਖਾਂ ਲੋਕ ਪਰਲੋਕ ਵਿੱਚ ਹਰ ਜਗ੍ਹਾ ਉਹ ਮੌਜੂਦ ਹੈ ਜੈ ਦੇਖਾਂ ਤੈ ਰਿਹਾ ਸਮਾਏ ਹਾਂਜੀ
सुंदर सुगड़ चतुर जी दाता भाई पूत पिता प्रभ माता
सुंदर सुगड़ चतुर जी दाता सुंदर है सोना सुगड़ है बड़ा सुचज्जा है चज वाला सुचज्जा सुगड़ चतुर सियाना भी बड़ा है ओ परमेश्वर है अति सुंदर है हुण तुसी कहोगे शरीर ते कोई नहीं सुंदरता किवें क्योंकि असी ते शरीरां नाल जुड़े हां असी ते शरीरां दी सुंदरता जाने कोई रूहानी सुंदरता भी हुंदी है असी जाने कोई रूहां चो सब तो सुंदर रूह ओ है ਜੋਤਾਂ ਚੋਂ ਸਾਰੇ ਨਾਲੋਂ ਸੁੰਦਰ ਜੋਤ ਉਸਦੀ ਹੈ ਜੋ ਹਰ ਇੱਕ ਜੋਤ ਨੂੰ ਮੋਹ ਲੈ ਜਦੋਂ ਅਸੀਂ ਸੁੰਦਰ ਆਖਦੇ ਹਾਂ ਤਾਂ ਸੁੰਦਰ ਤੋਂ ਭਾਵ ਆਮ ਪ੍ਰਚਾਰਕ ਆਖ ਦਿੰਦੇ ਜੀ ਜਿਹੜਾ ਸੋਹਣਾ ਸਰੀਰ ਉਹਦਾ ਹੈ ਦੂਜਿਆਂ ਸਰੀਰਾਂ ਚ ਉਹ ਨਹੀਂ ਹੈ ਜਿਹੜੇ ਸੋਹਣੇ ਸਰੀਰ ਨੇ ਉਹਨਾਂ ਚ ਉਹ ਨਹੀਂ ਹੈ ਸੁੰਦਰਤਾ ਅਸੀਂ ਤੇ ਜਾਣੀਏ ਸਰੀਰਾਂ ਦੀ ਲੇਕਿਨ ਜਿੱਥੇ ਪਰਮਾਰਥ ਦੀ ਗੱਲ ਹੈ ਉੱਥੇ ਤੇ ਜੋਤ ਦੀ ਗੱਲ ਹੈ ਸਰੀਰ ਦੀ ਗੱਲ ਤੇ ਹੈ ਬੰਦਾ ਬੜਾ ਸੋਹਣਾ ਹੈ ਕਈ ਵਾਰੀ ਆਤਮਾ ਬੜੀ ਖੋਟੀ ਹੁੰਦੀ ਹੈ ਕੋਲ ਖੜੋ ਕੇ ਤੇ ਦੇਖੋ ਖੜੋਣਾ ਮੁਸ਼ਕਿਲ ਹੋ ਜਾਏਗਾ ਗਾਲਾਂ ਹੀ ਕੱਢੇਗਾ ਕੁਰਕੂਰ ਹੀ ਵੇਖੇਗਾ ਸਰੀਰ ਦੀ ਸੁੰਦਰਤਾ ਨੂੰ ਕੀ ਕਰੋਗੇ ਚਾਰ ਬੋਲ ਬੋਲੇਗਾ ਤੇ 10 ਦਿਨ ਨੀਂਦ ਨਹੀਂ ਆਏਗੀ ਐਸਾ ਮਨ ਉਖਾੜ ਦੇਗਾ ਬੰਦਾ ਕਸੋਣਾ ਹੈ ਪਰ ਅੰਦਰੋਂ ਰੂਹ ਬੜੀ ਚੰਗੀ ਹੈ ਕੋਲ ਜਾਣੇ ਹੋ ਬੜੀ ਠੰਡ ਪੈਂਦੀ ਹੈ ਤੋ ਕੀ ਹੈ ਜੋਤਾਂ ਚ ਫਰਕ ਹੈ ਸੁੰਦਰਤਾ ਦੇ ਅੰਦਰ ਲਈ ਸਰੀਰ ਦੀ ਸੁੰਦਰਤਾ ਨੂੰ ਕੀ ਕਰੋ ਤੋ ਕਹਿੰਦੇ ਨੇ ਜਦੋਂ ਜੋਤਾਂ ਦੀ ਸੁੰਦਰਤਾ ਵੇਖੀ ਦੀ ਹੈ ਪ੍ਰਭੂ ਜੀ ਜਿਹੇ ਜੀ ਸੁੰਦਰ ਤੁਹਾਡੀ ਜੋਤ ਹੈ ਇਹ ਜੀ ਹੋਰ ਕੋਈ ਜੋਤ ਹੋ ਨਹੀਂ ਸਕਦੀ ਜਿਨ੍ਹਾਂ ਨੇ ਰੂਹਾਨੀ ਤੌਰ ਤੇ ਉਸਨੂੰ ਜਾਣੇ ਉਹ ਆਖਦੇ ਨੇ ਪ੍ਰਭੂ ਵਰਗੀ ਜੋਤ ਕੁਝ ਸੋ ਹੈ ਸੁੰਦਰ ਸੁਗੜ ਸਾਰੇ ਚੱਜ ਅਚਾਰ ਉਸੇ ਦੇ ਸਿਖਾਏ ਨੇ ਚੰਗੇ ਚੱਜ ਅਚਾਰ ਜੋ ਅਸੀਂ ਜਾਣੇ ਹੈ ਸਭ ਉਸੇ ਦੇ ਦਰਸਾਏ ਨਹੀਂ ਤੇ ਸੂਝ ਬੂਝ ਚੰਗੇ ਮਾੜੇ ਦੀ ਕਿੱਥੇ ਸੀ ਚੰਗੇ ਚੱਜਾਂ ਦੀ ਸੂਝ ਕਿੱਥੋਂ ਆ ਗਈ ਉਸ ਦੀ ਬਖਸ਼ੀ ਸੂਝ ਤੋ ਸਾਰੇ ਚੰਗੇ ਚੱਜ ਵੀ ਤੇਰੇ ਬਖਸ਼ੇ ਤੇ ਤੂੰ ਪੂਰਨ ਚੰਗੇ ਚੱਜਾਂ ਦਾ ਮਾਲਕ ਹੈ ਤੂੰ ਪੂਰਨ ਸੁਚੱਜਾ ਇਵੇਂ ਆਖਦੇ ਨੇ ਚਤੁਰ ਸਿਆਣਪ ਅਸੀਂ ਕੀ ਜਾਣੇ ਸੀ ਸਿਆਣਪ ਤੇ ਤੇਰੀ ਬਖਸ਼ੀ ਖੋਟਾ ਬੰਦਾ ਹੈ ਆਪਣੀ ਖੋਟੀ ਮਤ ਨੂੰ ਹੀ ਸਿਆਣਪ ਜਾਣਦਾ ਹੈ ਜਦ ਤੱਕ ਮਾਲਕ ਸੂਝ ਬੂਝ ਨਾ ਬਖਸ਼ੇ ਉਹ ਆਪਣੀ ਮਤ ਨੂੰ ਹੀ ਚੰਗੀ ਬਣ ਤੋ ਸਭ ਸਿਆਣਪ ਵੀ ਤੇਰੀ ਬਖਸ਼ੀ ਸਿਆਣਪ ਹੈ ਤੇ ਤੂੰ ਸਿਆਣਪ ਦਾ ਮਾਲਕ ਹੈ ਸਾਰਿਆਂ ਨਾਲੋਂ ਵੱਡਾ ਸਿਆਣਾ ਤੂੰ ਹੀ ਹੈ ਹਰ ਕਿਸਮ ਨਾਲ ਹਰ ਨੁਕਤੇ ਨਿਗਾਹ ਨਾਲ ਹੇ ਦਾਤਾ ਤੇਰੀ ਜੋਤ ਉੱਤਮ ਹੈ ਸੁੰਦਰ ਸੁਗੜ ਚਤੁਰ ਜੀ ਦਾਤਾ ਹੁਣ ਕੀ ਹੈ ਜੀ ਦਾਤਾ ਜਿੰਦ ਦਾ ਬਖਸ਼ਣ ਵਾਲਾ ਜੀ ਆਖੇ ਜਿੰਦ ਨੂੰ ਜਿੰਦਾਂ ਬਖਸ਼ਣ ਵਾਲਾ ਇਹ ਰੂਹਾਂ ਬਖਸ਼ਣ ਵਾਲਾ ਇਸ ਸੁੰਦਰ ਸੁਗੜ ਚਤੁਰ ਰੂਹਾਂ ਬਖਸ਼ਣ ਵਾਲਾ ਵੀ ਤੂੰ ਹੀ ਇਹ ਜਿਹੀਆਂ ਰੂਹਾਂ ਬੰਦੇ ਚਤੁਰ ਨੇ ਸੁਗੜ ਨੇ ਮਿਲਦੇ ਨੇ ਰੂਹਾਂ ਕਰਕੇ ਸੁੰਦਰ ਮਿਲਦੇ ਨੇ ਉਹ ਸਭ ਜਿੰਨਾ ਤੇਰੀਆਂ ਬਖਸ਼ੀਆਂ ਹੋਈਆਂ ਨੇ ਤੋ ਹਰ ਸੁੰਦਰਤਾ ਤੇਰੇ ਕਰਕੇ ਹੈ ਹਰ ਚੱਜ ਤੇਰੇ ਕਰਕੇ ਹਰ ਸੁਗੜਤਾ ਤੇਰੇ ਕਰਕੇ ਤੋ ਹਰ ਜਿੰਦ ਦਾ ਮਾਲਕ ਤੂੰ ਹੈ ਹਰ ਚੰਗੀ ਜਿੰਦ ਬਖਸ਼ਣ ਵਾਲਾ ਤੂੰ ਹੀ ਤੂੰ ਆਪ
ਭਾਈ ਪੂਤ ਪਿਤਾ ਪ੍ਰਭ ਮਾਤਾ
ਭਾਈ ਪੂਤ ਪਿਤਾ ਪ੍ਰਭ ਮਾਤਾ ਤੋ ਕਹਿੰਦੇ ਨੇ ਹੇ ਪ੍ਰਭੂ ਜੀਓ ਆਪਣੇ ਭਗਤਾਂ ਲਈ ਆਪਣੇ ਸੇਵਕਾਂ ਲਈ ਤੂੰ ਹੀ ਪੁੱਤਰ ਹੈ ਤੂੰ ਹੀ ਪਿਤਾ ਹੈ ਤੂੰ ਹੀ ਮਾਤਾ ਹੈ ਪਾਪ ਪਰਿਵਾਰ ਤੂੰ ਹੀ ਭਗਤਾਂ ਦਾ ਪਰਿਵਾਰ ਖੁਦ ਪਰਮੇਸ਼ਰ ਆਪ ਹੈ ਧੀ ਪੁੱਤਰ ਮਾਂ ਪਿਓ ਕੀ ਹੁੰਦੇ ਨੇ ਪਰਿਵਾਰ ਤੋ ਭਗਤਾਂ ਦਾ ਪਰਿਵਾਰ ਹੇ ਪਰਮੇਸ਼ਰ ਜੀਓ ਤੂੰ ਆਪ ਹੈ ਤੂੰ ਹੀ ਉਹਨਾਂ ਲਈ ਪ੍ਰਭੂ ਹੀ ਭਾਈ ਹੈ ਪੁੱਤਰ ਹੈ ਪਿਤਾ ਹੈ ਪ੍ਰਭ ਤੋਂ ਭਾਵ ਪ੍ਰਭੂ ਹੀ ਪ੍ਰਭ ਮਾਤਾ ਹੈ ਪਿਤਾ ਹੈ ਪੁੱਤਰ ਹੈ ਭਾਈ ਹੈ ਭਾਵ ਕੀ ਹੈ ਭਗਤਾਂ ਲਈ ਸੇਵਕਾਂ ਲਈ ਪਰਿਵਾਰ ਤੂੰ ਹੀ ਹੈ ਤੂੰ ਹੀ ਸਾਕ ਸੰਬੰਧੀ ਹੈ ਤੂੰ ਹੀ ਪਰਿਵਾਰ ਹੈ ਹਾਂਜੀ
ਜੀਵਨ ਪ੍ਰਾਣ ਆਧਾਰ ਮੇਰੀ ਰਾਸ
ਜੀਵਨ ਪ੍ਰਾਣ ਆਧਾਰ ਮੇਰੀ ਰਾਸ
ਪ੍ਰੀਤ ਲਾਈ ਕਰ ਹਿਰਦੇ ਨਿਵਾਸ
ਪ੍ਰੀਤ ਲਾਈ ਕਰ ਹਿਰਦੇ ਨਿਵਾਸ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਜੀਵਨ ਜਿੰਦ ਪ੍ਰਾਣ ਆਧਾਰ ਆਧਾਰ ਕਿਸ ਨੂੰ ਕਹਿੰਦੇ ਨੇ ਆਸਰੇ ਜਿੰਦ ਦਾ ਪ੍ਰਾਣਾਂ ਦਾ ਆਸਰਾ ਪ੍ਰਭੂ ਹੀ ਹੈ ਤੇ ਭਗਤ ਕਹਿੰਦਾ ਹੈ ਮੇਰੀ ਰਾਸ ਮੇਰੀ ਪੂੰਜੀ ਮੇਰੀ ਮਾਲ ਮਿਲਕਤ ਬੰਦ ਕਰ ਦੇਣ ਦਰਵਾਜ਼ਾ ਤੋ ਭਗਤ ਕਹਿੰਦਾ ਹੈ ਕਿ ਮੇਰਾ ਮੇਰੀ ਜਿੰਦ ਮੇਰਾ ਪ੍ਰਾਣਾਂ ਦਾ ਆਸਰਾ ਪ੍ਰਭੂ ਦੀ ਹਨ ਤੇ ਮੇਰੀ ਰਾਸ ਪੂੰਜੀ ਮੇਰੀ ਦੌਲਤ ਵੀ ਪ੍ਰਭੂ ਜੀ ਹਨ ਪ੍ਰਭੂ ਹੀ ਮੇਰੀ ਦੌਲਤ ਹੈ ਹਾਂਜੀ
ਪ੍ਰੀਤ ਲਾਈ ਕਰ ਹਿਰਦੇ ਨਿਵਾਸ
ਪ੍ਰੀਤ ਲਾਈ ਕਰ ਹਿਰਦੇ ਨਿਵਾਸ ਜਿਹੜਾ ਉਸ ਨਾਲ ਪ੍ਰੀਤੀ ਜੋੜਦਾ ਹੈ ਉਹਦੇ ਹਿਰਦੇ ਚ ਉਸਦਾ ਨਿਵਾਸ ਨਿਵਾਸ ਤੇ ਹਰ ਸਰੀਰ ਦੇ ਅੰਦਰ ਉਸੇ ਦਾ ਹੀ ਹੈ ਲੇਕਿਨ ਜੋ ਪ੍ਰੀਤ ਜੋੜਦਾ ਹੈ ਉਹ ਅਨੁਭਵ ਕਰ ਲੈਂਦਾ ਉਹਦਾ ਵਾਸ ਪ੍ਰੀਤ ਲਾਈ ਜਿਹੜਾ ਪ੍ਰੀਤ ਜੋੜਦਾ ਉਸ ਨਾਲ ਕਰ ਹਿਰਦੇ ਨਿਵਾਸ ਉਹਦੇ ਹਿਰਦੇ ਚ ਵਾਸਾ ਕਰ ਲੈਂਦਾ ਹੈ ਕਰ ਤਾਰੇ ਨੂੰ ਸਿਆਰੀ ਕਰ ਲੈਂਦਾ ਹੈ ਹਿਰਦੇ ਉਸਦੇ ਹਿਰਦੇ ਵਿਚ ਨਿਵਾਸ ਵਾਸਾ ਜਿਹੜਾ ਪਿਆਰ ਜੋੜਦਾ ਉਹਦੇ ਨਾਲ ਉਹਦੇ ਹਿਰਦੇ ਚ ਵਾਸਾ ਕਰ ਲੈਂਦਾ
ਮਾਇਆ ਸਿਲਕ ਕਾਟੀ ਗੋਪਾਲ
ਦੇਖਿਆ ਗੋਪਾਲ ਲੱਲੇ ਨੂੰ ਸਿਆਰੀ ਗੋਪਾਲ ਨੇ ਪ੍ਰਭੂ ਜੀ ਨੇ ਗੋਪਾਲ ਲੱਲੇ ਨੂੰ ਸਿਆਰੀ ਪ੍ਰਭੂ ਜੀ ਨੇ ਕੱਟੀ ਹੈ ਕਾਟੀ ਕੱਟ ਦਿੱਤੀ ਹੈ ਕਿ ਮਾਇਆ ਸਿਲਕ ਮਾਇਆ ਦਾ ਫੰਦਾ ਜਿੱਥੇ ਲਫ਼ਜ਼ ਸਿਲਕ ਆਉਂਦਾ ਹੈ ਨਾ ਗੁਰਬਾਣੀ ਚ ਸਿਲਕ ਦਾ ਮਤਲਬ ਹੁੰਦਾ ਹੈ ਪਹਿਨਣ ਵਾਲਾ ਸਿਲਕ ਨਹੀਂ ਫੰਦਾ ਜਿਵੇਂ ਫਾਂਸੀ ਦਾ ਫੰਦਾ ਹੁੰਦਾ ਹੈ ਸਿਲਕ ਉਸ ਨੂੰ ਕਹਿੰਦੇ ਨੇ ਫੰਦਾ ਗਲ ਵਿਚ ਪਿਆ ਫੰਦਾ ਫਾਂਸੀ ਦਾ ਫੰਦਾ
ਜਲਦੀ ਟੁੱਟਦਾ
ਤੋ ਮਾਇਆ ਸਿਲਕ ਕਾਟੀ ਗੋਪਾਲ ਪ੍ਰਭੂ ਜੀ ਇਹ ਮਾਇਆ ਦਾ ਫੰਦਾ ਕੱਟ ਦਿੰਦੇ ਨੇ ਜਿਹੜਾ ਦੂਜਿਆਂ ਤੋਂ ਕੱਟਿਆ ਨਹੀਂ ਜਾਂਦਾ ਇਹ ਮਾਇਆ ਦਾ ਫੰਦਾ ਬੰਦਾ ਆਪ ਨਹੀਂ ਕੱਟ ਸਕਦਾ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ ਇਹ ਮਾਇਆ ਦਾ ਫੰਦਾ ਜਾਂ ਗੁਰੂ ਜਾਂ ਪਰਮੇਸ਼ਰ ਤੋ ਮਾਇਆ ਸਿਲਕ ਕਾਟੀ ਗੋਪਾਲ ਪ੍ਰਭੂ ਜਦੋਂ ਰਹਿਮਤ ਕਰਦਾ ਹੈ ਤੋ ਮਾਇਆ ਦੀ ਫਾਹੀ ਕੱਟੀ ਜਾਂਦੀ ਹੈ ਭਾਵ ਮਾਇਆ ਤੋਂ ਛੁਟਕਾਰਾ ਹੋ ਜਾਂਦਾ ਹੈ ਮਨ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ
ਕਰ ਆਪਣਾ ਲੀਨੋ ਨਦਰ ਨਿਹਾਲ
ਕਰ ਆਪਣਾ ਲੀਨੋ ਨਦਰ ਨਿਹਾਲ ਨਦਰ ਨਿਹਾਲ ਮੇਰ ਦੀ ਨਿਗਾਹ ਨਦਰ ਕਹਿੰਦੇ ਨੇ ਮੇਹਰ ਨਿਹਾਲ ਮੇਰ ਦੀ ਨਿਗਾਹ ਕਰਕੇ ਉਹ ਬੰਦੇ ਨੂੰ ਆਪਣਾ ਬਣਾ ਲੈਂਦਾ ਹੈ ਕਰ ਆਪਣਾ ਲੀਨੋ ਆਪ ਆਪਣਾ ਬਣਾ ਲੈਂਦਾ ਹੈ ਬੰਦੇ ਨੂੰ ਮੇਰ ਦੀ ਨਿਗਾਹ ਕਰਕੇ
ਹਾਂਜੀ ਸਿਮਰ ਸਿਮਰ ਕਾਟੇ ਸਭ ਰੋਗ
ਸਿਮਰ ਸਿਮਰ ਕਾਟੇ ਸਭ ਰੋਗ ਪ੍ਰਭੂ ਜੀ ਨੂੰ ਯਾਦ ਕਰਕੇ ਸਾਰੇ ਰੋਗ ਕੱਟੇ ਜਾਂਦੇ ਨੇ ਸਾਰੇ ਮਨ ਦੇ ਰੋਗ ਕੱਟੇ ਜਾਂਦੇ ਹਨ
ਚਰਨ ਧਿਆਨ ਸਰਬ ਸੁਖ ਭੋਗ
ਚਰਨ ਧਿਆਨ ਸਰਬ ਸੁਖ ਭੋਗ ਪ੍ਰਭੂ ਜੀ ਦੇ ਚਰਨਾਂ ਵਿੱਚ ਧਿਆਨ ਜੁੜਨਾ ਇਹੀ ਸਾਰੇ ਸੁੱਖਾਂ ਦਾ ਭੋਗ ਹੈ ਪਰਮੇਸ਼ਰ ਜੀ ਦੇ ਵਿੱਚ ਸੁਰਤ ਜੋੜ ਲੈਣੀ ਇਹੀ ਸਾਰੇ ਸੁੱਖਾਂ ਦਾ ਭੋਗ ਹੈ ਇਹੀ ਸਾਰੇ ਸੁੱਖ ਮਾਨ ਲੈਣੇ ਭਾਵ ਕੀ ਹੈ ਇਹਨੇ ਸੁੱਖ ਸਾਰੇ ਉਸ ਵਿੱਚ ਸੁਰਤੀ ਜੋੜਨ ਦੇ ਨੇ ਸੁੱਖ ਬਾਹਰ ਨਹੀਂ ਹੁੰਦੇ ਸੁੱਖ ਪਰਮੇਸ਼ਰ ਦੇ ਧਿਆਨ ਵਿੱਚ ਹੁੰਦੇ ਜਿਹੜਾ ਇਹ ਸੁੱਖ ਪਾ ਲੈਂਦਾ ਉਹਨੂੰ ਦੂਸਰੇ ਸੁੱਖ ਵੀ ਮਿਲ ਜਾਂਦੇ ਨੇ ਦੂਸਰੇ ਸੁੱਖਾਂ ਦੀ ਕਮੀ ਨਹੀਂ ਰਹਿੰਦੀ ਕਹਿੰਦੇ ਨੇ ਅਸਲੀ ਸੁੱਖ ਜੋ ਪਾ ਲੈਂਦਾ ਦੁਨਿਆਵੀ ਸੁੱਖ ਦੇ ਮਗਰ ਮਗਰ ਫਿਰਦੇ ਨੇ ਚਰਨ ਧਿਆਨ ਪ੍ਰਭੂ ਜੀ ਦੇ ਚਰਨਾਂ ਵਿੱਚ ਧਿਆਨ ਉਸੇ ਵਿੱਚ ਸਾਰੇ ਸੁੱਖ ਭੋਗ ਆ ਜਾਂਦੇ ਨੇ ਜਿਹੜਾ ਪ੍ਰਭੂ ਵਿੱਚ ਸੁਰਤ ਜੋੜਨਾ ਸਿੱਖ ਲੈਂਦਾ ਹੈ ਸਾਰੇ ਹੀ ਸੁੱਖ ਮਿਲ ਜਾਂਦੇ ਨੇ ਆਤਮਕ ਸੁੱਖ ਵੀ ਸਰੀਰਕ ਸੁੱਖ ਵੀ
ਪੂਰਨ ਪੁਰਖ ਨਵਤਨ ਨਿਤ ਬਾਲਾ
ਪੂਰਨ ਪੁਰਖ ਪੂਰਨ ਹੈ ਪੂਰਨ ਪੁਰਖ ਪੂਰਨ ਕਿਸ ਨੂੰ ਆਖੀਦਾ ਸਰਬ ਕਲਾਂ ਭਰਪੂਰ ਜਿਹੜਾ ਹੋਵੇ ਜਿਹਦੇ ਕੋਲ ਸਭ ਕੁਝ ਹੈ ਜਿਹਦੇ ਕੋਲ ਸਾਰੀ ਸ਼ਕਤੀ ਹੈ ਜਿਸ ਕੋਲ ਸਭ ਸਮਰੱਥਾ ਹੈ ਜਿਹਦੇ ਵਸ ਵਿੱਚ ਸਭ ਕੁਝ ਹੈ ਉਹ ਪੂਰਨ ਹੈ ਤੋ ਪੂਰਨ ਪੁਰਖ ਨਵ ਤਨ ਫਿਰ ਆਖਿਆ ਨਵ ਤਨ ਆਖਦੇ ਨੇ ਨਿਤ ਨਵੇਂ ਨੂੰ ਤੇ ਨਿਤ ਬਾਲਾ
ਬੁੱਢਾ
ਨਿਤ ਜਵਾਨ ਕਦੇ ਬੁੱਢਾ ਨਹੀਂ ਹੋਣ ਵਾਲਾ ਪਾਪ ਜਿਹੜਾ ਬੁੱਢਾ ਹੁੰਦਾ ਉਹ ਮਰ ਵੀ ਜਾਂਦਾ ਨਿਤ ਜਵਾਨ ਨਿਤ ਬਾਲਾ
ਹਰ ਅੰਤਰ ਬਾਹਰ ਸੰਗ ਰਖਵਾਲਾ
ਹਰੀ ਅੰਤਰ ਬਾਹਰ ਸੰਗ ਰਖਵਾਲਾ ਉਹ ਹਰੀ ਜੀਵ ਦੇ ਅੰਦਰ ਵੀ ਹੈ ਬਾਹਰ ਵੀ ਹੈ ਉਹ ਸਦਾ ਸੰਗ ਹੈ ਰਖਵਾਲੀ ਕਰਦਾ ਹੈ ਜੀ ਦੀ
ਹਾਂਜੀ ਓ ਨਾਨਕ ਹਰ ਹਰ ਪਦ ਚੀਨ
ਕਹੋ ਨਾਨਕ
ਹਰ ਹਰ
ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕਹੋ ਨਾਨਕ ਹੇ ਨਾਨਕ ਆਖੋ ਓ ਭਗਤ ਜਿਹੜਾ ਹਰੀ ਹਰੀ ਪਦ ਚੀਨ ਹਰੀ ਹਰੀ ਪਦ ਚੀਨ ਹਰੀ ਪਦ ਕੀ ਹੈ ਪ੍ਰਭੂ ਮਿਲਾਪ ਦੀ ਅਵਸਥਾ ਨੂੰ ਆਖਿਆ ਹਰੀ ਪਦ ਪਦ ਕਹਿੰਦੇ ਨੇ ਅਵਸਥਾ ਹਰੀ ਪਦ ਮਿਲਾਪ ਦੀ ਅਵਸਥਾ ਚੀਨ ਪਛਾਣਨਾ ਤੇ ਹਰੀ ਪਹਿਲਾ ਹਰੀ ਆਇਆ ਜਪਣ ਲਈ ਸਾਰੇ ਤੋਂ ਕੋਲ ਗੌਰ ਕਰੋ ਕਹੋ ਨਾਨਕ ਨਾਨਕ ਪਾਤਸ਼ਾਹ ਆਖਦੇ ਨੇ ਪਹਿਲਾ ਹਰੀ ਕਿਹਦੇ ਲਈ ਆਇਆ ਪਰਮੇਸ਼ਰ ਦੇ ਨਾਮ ਲਈ ਕਿਉਂਕਿ ਹਰੀ ਪਰਮੇਸ਼ਰ ਦਾ ਨਾਮ ਤੋਂ ਨਾਮ ਜਪਣਾ ਤੇ ਫਿਰ ਆਇਆ ਹਰੀ ਪਦ ਹਰੀ ਪਦ ਦਾ ਮਤਲਬ ਪ੍ਰਭੂ ਮਿਲਾ ਚੀਨ ਪਛਾਣਨਾ ਚੀਨ ਦਾ ਮਤਲਬ ਕੀ ਹੁੰਦਾ ਹੈ
ਪਛਾਣ
ਕਹੋ ਨਾਨਕ ਹਰ ਹਰ ਪਦ ਚੀਨ ਨਾਨਕ ਪਾਤਸ਼ਾਹ ਆਖਦੇ ਨੇ ਹੇ ਨਾਨਕ ਜੀਓ ਇੰਜ ਕਹੋ ਕਿ ਜਿਹੜੇ ਭਗਤ ਨੇ ਜਪ ਕੇ ਪਰਮਾਤਮਾ ਦੀ ਪਛਾਣ ਕਰ ਲਈ ਜਿਸ ਭਗਤ ਨੇ ਜਪ ਜਪ ਕੇ ਪਰਮਾਤਮਾ ਨੂੰ ਚੀਨ ਲਿਆ ਹਰੀ ਪਦ ਨੂੰ ਚੀਨ ਲਿਆ ਪਰਮਾਤਮਾ ਨੂੰ ਪਛਾਣ ਲਿਆ ਸਰਬਸ ਨਾਮ ਭਗਤ ਕਹੋ ਦੀਨ ਤੋ ਕਹਿੰਦੇ ਨੇ ਉਸ ਭਗਤ ਨੇ ਹਰੀ ਪਦ ਨੂੰ ਪਛਾਣਿਆ ਜਿਸ ਨੂੰ ਸਰਬਸ ਨਾਮ ਭਗਤ ਕਹੋ ਦੀਨ ਸਰਬਸ ਦਾ ਕੀ ਮਤਲਬ ਹੋਇਆ ਸਰਬਸ ਸਾਰਾ ਕੁਛ ਸਰਬਸ ਸਾਰਾ ਕੁਛ ਨਾਮ ਜਿਸ ਨੂੰ ਨਾਮ ਬਖਸ਼ ਦਿੱਤਾ ਉਸ ਨੂੰ ਸਾਰਾ ਕੁਛ ਬਖਸ਼ ਦਿੱਤਾ ਨਾਮ ਦੇ ਵਿੱਚ ਸਰਬਸ ਆ ਗਿਆ ਜਿਸ ਨੂੰ ਨਾਮ ਬਖਸ਼ ਦਿੱਤਾ ਉਸ ਭਗਤ ਕੋਲ ਸਾਰਾ ਕੁਛ ਆ ਗਿਆ ਸਰਬਸ ਨਾਮ ਭਗਤ ਕੋ ਦੀਨ ਪ੍ਰਭੂ ਜੀ ਭਗਤ ਨੂੰ ਨਾਮ ਦਿੰਦੇ ਨੇ ਜਿਸ ਵਿੱਚ ਸਭ ਕੁਛ ਆ ਜਾਂਦਾ ਹੈ ਨਾਮ ਦੇ ਵਿੱਚ ਹੀ ਸਾਰੇ ਸੁੱਖ ਆ ਜਾਂਦੇ ਨੇ ਸਰਬਸ ਨਾਮ ਨਾਮ ਨੂੰ ਸਰਬਸ ਆਖਿਆ ਜਿਸ ਦੇ ਵਿੱਚ ਸਭ ਕੁਛ ਹੀ ਆ ਜਾਂਦਾ ਹੈ ਭਗਤ ਨੂੰ ਪਰਮੇਸ਼ਰ ਐਸੀ ਸ਼ੈ ਬਖਸ਼ਦਾ ਹੈ ਜਿਸ ਵਿੱਚ ਸਭ ਕੁਛ ਹੀ ਆ ਜਾਂਦਾ ਹੈ ਭਗਤ ਨੂੰ ਪਰਮੇਸ਼ਰ ਜੀ ਨਾਮ ਬਖਸ਼ਦੇ ਨੇ ਜਿਹਦੇ ਵਿੱਚ ਸਰਬਸ ਸੁੱਖ ਆ ਜਾਂਦੇ ਸਾਰੇ ਹੀ ਸੁੱਖ ਆ ਜਾਂਦੇ ਸਰਬਸ ਨਾਮ ਭਗਤ ਕਹੋ ਦੀਨ ਦਿੰਦਾ ਹੈ ਪਰਮੇਸ਼ਰ ਜੀ ਆਪਣੇ ਭਗਤ ਨੂੰ ਨਾਮ ਦੀ ਦਾਤ ਬਖਸ਼ਦੇ ਨੇ ਜਿਸ ਵਿੱਚ ਸਾਰੇ ਹੀ ਸੁੱਖ ਆ ਜਾਂਦੇ ਜਿਸ ਵਿੱਚ ਕੁੱਲ ਦੌਲਤ ਸੰਸਾਰ ਦੀ ਆ ਜਾਂਦੀ ਹੈ
ਗੌੜੀ ਮਾਜ ਮਹਿਲਾ ਪੰਜਵਾਂ ਇੱਕ
ਓਂਕਾਰ ਸਤਿਗੁਰ ਪ੍ਰਸਾਦ ਖੋਜਤ ਫਿਰਿਆ ਸੰਕ ਅੰਤ ਨਾ ਪਾਰੀਆ ਸੇਈ ਹੋਏ ਭਗਤਨਾ ਕਿਰਪਾਰੀਆ ਹੋਂ ਵਾਰੀਆ ਹਰ ਵਾਰੀਆ ਰਹਾਉ ਸੁਣ ਸੁਣ ਪੰਥ ਡਰਾਉ ਬਹੁਤ ਪੈ ਹਾਰੀਆ
ਮੈਂ ਸੁਣ ਸੁਣ ਪੰਥ ਡਰਾਉ ਨੀ ਡਰਾਉ ਇਹਨੂੰ ਡਰਾਉ ਨੀ ਆਖਣਾ ਡਰਾਉ ਪੰਥ ਡਰਾਉ ਡਰਾ ਦੇਣ ਵਾਲਾ ਰਹਾ ਪੰਥ ਡਰਾਉ ਡਰਾਉ ਨੀ ਆਖਣਾ ਇਸ ਨੂੰ ਔਂਕੜ ਉਤੋਂ ਉੜਾ ਵੀ ਬੰਦ ਹੈ ਨਾ ਹੁਣ ਮੈਂ ਤੁਹਾਨੂੰ ਸਮਝਾਵਾਂ ਇੱਕ ਮਿੰਟ ਹਾਂ ਕਿਉਂਕਿ ਉਤੋਂ ਊੜਾ ਬੰਦ ਹੈ ਥੱਲੇ ਔਂਕੜ ਵੀ ਹੈ ਡਰਾਊ ਬਣਦਾ ਹੈ
ਊੜੇ ਬੰਦਣਾ ਤਾਂ ਔਂਕੜ ਔਂਕੜੀ ਰਹੇਗਾ ਜੇ
ਡਰਾਓ
ਉਹ ਹੋ ਜਾਵੇ ਫਿਰ ਥੱਲੇ ਔਂਕੜ ਹੋ ਜਾਵੇ ਫਿਰ
ਉਹ ਆਵਾਜ਼
ਫੋੜਾ ਹੁੰਦਾ ਉਹਦੀ ਆਵਾਜ਼ ਹੈ
ਫੋੜੇ ਦੀ ਆਵਾਜ਼ ਹੁੰਦੀ ਜਦੋਂ ਊੜਾ ਉਤੋਂ ਖੁੱਲਾ ਹੁੰਦਾ ਹੁਣ ਇਹਨੂੰ ਡਰਾਊ ਪੜ੍ਹਨਾ ਡਰਾਓ ਨਹੀਂ ਪੜ੍ਹਨਾ ਸੁਣ ਸੁਣ ਪੰਥ ਡਰਾਊ ਡਰਾਊ ਦਾ ਮਤਲਬ ਹੁੰਦਾ ਡਰਾਉਣਾ ਅਰਥ ਸਮਝੋਗੇ ਫਿਰ ਪਤਾ ਲੱਗੇਗਾ
ਬਹੁਤ ਪੈ ਹਾਰੀਆ ਮੈਂ ਤੱਕੀ ਓਟ ਸੰਤਾਂ ਲਿਓ ਉਬਾਰੀਆ
ਉਬਾਰੀਆ ਹਾਂਜੀ
ਮੋਹਨ ਲਾਲ ਅਡੂਪ ਸਰਬ ਸਾਧਾਰੀਆ ਗੁਰ ਨਿਭ ਨਿਭ ਲਾਗੂ ਪਾਏ ਦਿਓ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕ ਬਲਿਹਾਰੀਆ ਅਗੁਣ ਕਿਸੀ ਨਾ ਹਰ ਪੂਰ ਭੰਡਾਰੀਆ ਚੋ ਦਿਸ ਜਪੀਏ ਨਾ ਸੂਖ ਸਵਾਰੀਆ
ਮੈਂ ਆਈ ਨਾ ਕੋ ਚਾਹੋ ਚਾਹੋ
ਚਾਹੋ
ਬਿੰਦੀ ਹਾਂਜੀ
ਚਾਹੋ ਜਪੀਏ ਨਾ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਪੂਜਾ ਪਸਾਰ ਮੋਹੇ ਕੁਪਾਰੀਆ
ਮੋਹ ਕੁਪਾਰੀਆ ਮੋਹੇ ਨਹੀਂ ਮੋਹੇ ਹੋ ਜਾਂਦਾ ਮੈਨੂੰ ਇਹ ਹੈ ਮੋਹ
ਗੁਰ ਕਾਢਿਓ ਪੂਜਾ ਪਸਾਰ ਮੋਹ ਪਸਾਰੀ ਕੁਪਾਰੀਆ ਮੈਂ ਜੀਤੋ ਜਨਮ ਪਾਰ ਪੌਰ ਨਹਾਰੀਆ ਮੈਂ ਪਾਇਓ ਸਰਮ ਨਿਧਾਨ ਅਕਥ ਕਥਾਰੀਆ ਹਰ ਦਰਗਾਹ ਸੋਭਾਵੰਤ ਆ ਲੁਟਾਰੀਆ ਜਨ ਨਾਨਕ ਲੱਧਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭੋਜਲ ਤਰੀਆ ਕਹੋ ਪੁਕਾਰੀਆ ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ
ਖੋਜਤ ਫਿਰੈ ਫਿਰੈ ਵੀ ਨਹੀਂ ਫਿਰੈ ਫਿਰਦੇ ਨੇ ਬਿੰਦੀ ਨਾਲ ਲੱਗੇ ਖੋਜਤ ਫਿਰੈ ਅਸੰਖ ਅੰਤ ਨਾ ਪਾਰੀਆ ਹੇ ਪ੍ਰਭੂ ਜੀਓ ਅਸੰਖਾਂ ਲੋਕ ਤੁਹਾਨੂੰ ਢੂੰਡਦੇ ਫਿਰਦੇ ਨੇ ਤੁਹਾਡੀ ਤਲਾਸ਼ ਵਿਚ ਫਿਰਦੇ ਨੇ